दरमियान होने वाली चोणा विच पुतिन की जित यकीनी लग रही है। पुतिन ने 2012 यूनाइटेड रूस पार्टी के उम्मीदवार वजो चोण लड़ी सी, पर 2018 आजाद उम्मीदवार वजो चोण लड़ी सी। पुतिन की लोकप्रियता दर्जाबंदी लगभग 80% है, संयुक्त रूस तो भी वध प्रसिद्ध ने। केंद्रीय चोण कमिशन ने रूस के सारे 99 खेतरां तों पुतिन की मुहिम द्वारा इकट्ठे किए 3,15,000 दस्तखतां की समीक्षा करने तों बाद रस्मी तौर ते राष्ट्रपति उम्मीदवार वजो मानता दी है। रूसी चोण कानून के अनुसार आजाद उम्मीदवार के नाम घटो घट 3,00,000 हस्ताक्षर प्राप्त करने तों बाद ही बैलट ते प्रगट हो सकते ने। कमिशन ने पहला ही 3 होर उम्मीदवार मंजूरी दे दी है, जिन्हां नूं संसद विच नुमाइंदगी करने वाली पार्टियां द्वारा नामजद किया गया ते दस्तखत इकट्ठे करने की लोड़ नहीं है। उधर पंजाब विच सरकार दे खजाने नूं बहाल किते राशन कार्ड सालाना करीब 200 करोड़ रूपये विच पैणगे। पंजाब कैबिनेट ने लंघे दिनी 2.75 लाख स्मार्ट राशन कार्ड बहाल किते ने। इस बहाली दे विच 10.77 लाख लाभपात्रियां नूं लाभ पहुंचेगा। खुराक ते सप्लाई विभाग ने 2022-23 दे दौरान इन्हां राशन कार्डां नूं अयोग ऐलान दिता सी। मुख्यमंत्री भगवंत मान ने ऐलान किया कि बहाल हुए राशन कार्डां ते फौरी कणक झाटे की सप्लाई दी जाएगी। जानकारी दे अनुसार पंजाब सरकार दे लई हुण मुश्किल खड़ी हो रही है कि बहाल हुए राशन कार्ड वास्ते सीजन दौरान कणक की खरीद नहीं की गई ते ना ही गोदामा विच कणक है। केंद्र सरकार ने कौमी खुराक सुरक्षा मिशन तहत इन कटे हुए 2.75 लाख राशन कार्डा वास्ते कणक की एलोकेशन भी नहीं है। हुण जनवरी तो जो मासिक आटा दिता जाना है उस विच बहाल किए राशन कार्ड भी शामिल किए जाणगे। अहम सूत्रां ने दस्सिया कि पंजाब सरकार जनवरी तो मार्च तक बहाल किए राशन कार्डा ते आटे की सप्लाई देवेगी। यह जिम्मा मार्कफेड नूं सौंपिया गया। अप्रैल विच नवी कणक की खरीद होवेगी, जिस तहत बहाल किए राशन कार्डा दे लई कणक खरीद की जावेगी। पंजाब विच फसली रहिंद खूंद दे लई सबसिडी ते बेलर सबसिडी वर्गी महंगी मशीनरी लैण वास्ते जिले दे सैकड़े किसान सबसिडी दी राशि ना मिलण दे कारण वित्तीय तंगी चल रही ने। पंजाब सरकार वल्लों सबसिडी दी लोड़ींदी रकम जिला दफ्तरां नूं भेजण दे बावजूद यह राशि किसानां दे खात्यां दे विच नहीं पहुंची। उधर जिला मुख खेती अफसर ने यह राशि जल्द खात्यां विच पाउण दा दावा कीता। सरकार वल्लों फसली रहिंद खूंद नूं खेतां दे विच ही नष्ट करन दे लई बेलर सबसिडी सरफेस सीडर जीरो ट्रिल ड्रिल सने होर मशीनरी उत्ते व्यक्तिगत तौर ते 50% ते ग्रुपां ते सोसायटियां नूं 80% देण दा ऐलान कीता है। कुल हिंद किसान सूबा सभा सकत्तर गुरनेक सिंह पजल ते जिला प्रधान आशा नंद ने कहा कि ई वेलर की कीमत 16 तों 21 लाख दे विचाले है ते सुपर सीडर की कीमत भी 3 लाख दे करीब है। ए मशीनरी किसान नूं पल्लों पहला राशि दे के लियानी पैंदी है। वधेरे डीलरां ने मशीनरी खरीदण वाले किसानां नूं सबसिडी वाली राशि बाद विच लैण दा भरोसा दे के मशीनरी वेच दे लई पर हुण रोजाना फोन करके तंग कर रहे ने। पंजाब अंदर बिजली की वधी हुई मांग के मद्देनजर सरकारी थर्मल प्लांटा दे यूनिटा ते बिजली उत्पादन ने पूरी रफ्तार फड़ ली है। अकाली भाजपा ते कांग्रेस सरकारां दे समय अक्सर ही बंद रखे जांदे जां घट लोड ते चलाए जाण वाले सरकारी प्लांटा दे यूनिटा नूं हुण आप सरकार वल्लों पूरे लोड ते चलाया जा रहा है। बीते दिनी तकनीकी खराबी के कारण बंद हुए रूपनगर थर्मल प्लांट दे 3 नंबर ते 4 नंबर यूनिटा नूं वी अज प्लांट दे इंजीनियरां दी टीम ने फुर्ती नाल ठीक करदे होया मुढ़ली ते पा दित्ता है। खबर सामने आउण तक गुरू गोबिंद सिंह सुपर थर्मल प्लांट रूपनगर दे 3 नंबर यूनिटा द्वारा 203 मैगावाट, 4 नंबर यूनिट द्वारा 185 मैगावाट ते 6 नंबर यूनिट द्वारा 195 मैगावाट ते कुल 582 मैगावाट बिजली उत्पादन किया जा रहा है। 5 नंबर यूनिट नूं सालाना मुरम्मत दे कारण लगभग 1 महीने दे लई बंद करके मुरम्मत दा काम शुरू कर दिता गया। जिक्रयोग है कि गुरू गोबिंद सिंह सुपर थर्मल प्लांट रूपनगर दे 1 दिन पहलां 3 यूनिट बंद होने कारण पंजाब विच बिजली दा संकट होर डूंघा हो गया सी। इस बुलेटिन दी चोण दीआं खबरां इक वार तो फिर सुन लो। एक्सप्रेस टक्कर तो बाद औरत दी मौत, बच्चे नूं सिख किड्स लई कीता गया एयरलिफ्ट। पुलिस दे वल्लों 2 शक्कियां दी भाल कीती जा रही है जिन्हां ने ईस्ट यॉर्क एटीएम धमाके विच कथित तौर ते शामिल सन। बैबल कोटकपुरा गोलीकांड दी सुनवाई हुई मुलतवी। थर्मल प्लांट रूप नगर तों बिजली उत्पादन मुड़ होया शुरू। इस बुलेटिन दे नाल ही नाल अपनी दोस्त एसआर ठाकुर नूं हुंदे होए इजाजत, धन्नवाद।
The views expressed on the preceding program may not necessarily be those of the owner or management of WTOR radio station.
Ta-da!
The things are back.
सफर हले शुरू होया है।
With more fashion.
ए हमेशा मेरा सपना रहा है कि मैं दूजी लोकेशन खोलां।
More alterations.
मैं बदलावा चाहनी है।
तुसी की बदलावा चाहंदे हो?
सब कुछ।
And more drama that will have you in stitches.
काटा ही बहुत है।
ना, वो ज्यादा ज्यादा है।
Bollywood, new season Sunday, watch free on CBC Jam.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्खरी ते सोनी रिहायश जिहड़ी शुरू हुंदी है $4,90,490 च, ते GTA दा सब तो वधिया मुल है। दो टावरां वाली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है, जिहड़ा तुहानूं आराम नाल तुहाडियां मंजिलां तक पहुंचावेगा। GTA दे उज्जवल भविष्य विच अज ही निवेश करो, स्टेशन साइट .ca ते रजिस्टर करो। सिटी ऑफ ब्रैम्पटन क्रेडिट कार्ड दिया पेमेंटा नू ते ओना ते काम करन दे तरीकियां नू बदल रहा है। 9 फरवरी 2024 तो ब्रैम्पटन फोन थानी क्रेडिट कार्ड तो पेमेंट्स नहीं लवेगा। दरखास्त की जाती है कि तुसी जाती तौर ते कस्टमर सर्विस काउंटर ते आके पेमेंट करो या फिर ऑनलाइन क्रेडिट कार्ड इस्तेमाल करो। ए नवी तब्दीली तुहाडे अपने फायदे लिए की जा रही है, तां जे क्रेडिट कार्ड दे फ्रॉड तो बचा जा सके। होर जानकारी लिए brampton.ca ते जाओ या फिर 311 ते कॉल करो। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
द करंट अफेयर ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਕੁਦਰਤ ਬਾਰੇ ਗੱਲਬਾਤ ਕਰਾਂਗੇ, ਬਾਇਓਡਾਇਵਰਸਿਟੀ ਬਾਰੇ ਕਿ ਅਸੀਂ ਇਸ ਦੁਨੀਆ ਦੇ ਵਿੱਚ ਹੋਰ ਕਿਹਨਾਂ ਕਿਹਨਾਂ ਦੇ ਨਾਲ ਸਾਡੇ ਭਾਈ ਬੰਦ ਨੇ, ਤੇ ਪ੍ਰੋਗਰਾਮ ਬਹੁਤ ਦਿਲਚਸਪ ਹੋਏਗਾ। ਹਸਤੀ ਮੇਰੇ ਨਾਲ ਬਹੁਤ ਕਮਾਲ ਦੇ ਨੇ, ਤੇ ਸਟੂਡੀਓ ਦਾ ਨੰਬਰ ਮੈਂ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਲੈਣਾ 416-620-1778 416-620-1778। ਇਸ ਕਰਕੇ ਕਿ ਜੇਕਰ ਤੁਸੀਂ ਕੋਈ ਗੱਲ ਕਹਿਣੀ ਹੋਵੇ ਤਾਂ ਸਮਾਂ ਰਹਿੰਦਿਆਂ ਹੀ ਆਪਣੇ ਸਵਾਲ ਕਰ ਲੈਣਾ, ਕਿਉਂਕਿ ਕਈ ਵਾਰ ਦੇਰ ਨਾਲ ਕਾਲ ਆਉਂਦੀਆਂ ਨੇ ਤੇ ਫਿਰ ਉਹ ਅਕੋਮੋਡੇਟ ਸਾਨੂੰ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ। ਤੇ ਮੋਟੀ ਜੀ ਗੱਲ ਆਪਾਂ ਇੱਥੋਂ ਸ਼ੁਰੂ ਕਰ ਲੈਣੇ ਆ ਕਿ ਦੁਨੀਆਂ ਦੇ ਵਿੱਚ ਅਸੀਂ ਹੈ ਕੌਣ ਆ, ਕਿੱਥੇ ਆ, ਕਿੰਨਾ ਕੁ ਖੜੇ ਆ, ਤੇ ਇਨਸਾਨ ਦਾ ਇਸ ਧਰਤੀ ਦੇ ਉੱਪਰ ਕਿੰਨਾ ਕੁ ਹਿੱਸਾ ਬਣ ਜਾਂਦਾ। ਠੀਕ ਹੈ ਜੀ, ਤੇ ਕਈ ਤਰ੍ਹਾਂ ਦੀਆਂ ਗੱਲਾਂ ਇਹਦੇ ਵਿੱਚ ਨੇ, ਪਰ ਮੋਟੀ ਗੱਲ ਮੈਨੂੰ ਜਿਹੜੀ ਚੰਗੀ ਲੱਗਦੀ ਆ, ਮੈਂ ਇੱਕ ਸ਼ੇਰ ਨਾਲ ਸ਼ੁਰੂ ਕਰੂੰਗਾ ਕਿ ਚਮਨ ਮੈਂ ਇਖਲਿਆ ਤੇ ਰੰਗ ਬੂ ਸੇ ਬਾਤ ਬਣਤੀ ਹੈ। چمن میں اخلیات رنگ و بو سے بات بنتی ہے، ہم ہی ہم ہیں تو کیا ہم ہیں، تم ہی تم ہو تو کیا تم ہو. زندگی دے وچ ساریاں دا رول ہے، بایو ڈائیورسٹی دا رول ہے، اُنہی جیو جنتواں دا، اُنہی پیڑ پودیاں دا، تے اس دھرتی دے اُتے جڑا منک ہے اُدا جے یوگدان ہن تک پوری آبادی نال پایا جاوے کہ اسی کنا حصہ بنتے ہیں پورے جیو جگت دے وچ بنسپتی نوں ملا کے اسی 1% دا وی سوواں حصہ ہے، اور ساڈا امپیکٹ یہ ہے کہ اسی 83% ایتھوں دے جن جیون نوں نشٹ کر دیتا ہوں تک. تے یہی سارے مورے ایک وڈا سوال آ جاندہ کہ اسی ہے کنے گا تے سارا پرباب کنا جا رہا ہے. سو اس دلچسپ وشے دے اُتے اسی گل بات کرنی ہے، تے میرے مہمان نے ڈاکٹر جگجیت سنگھ دھوری صاحب، یہ پریزیڈنٹ نے فیڈریشن آف پرائیویٹ سکولز اینڈ کالجز پنجاب. تے ڈاکٹر جگجیت سنگھ جی تھوڑا بہت بہت سواگت ہے جی، ست سری اکال جی. آیا
دھنواد جی سارے سروتیا نو میرے والوں پیار بھری ست سری اکال جی.
جی تے ڈاکٹر صاحب، اکثر جنہ کا میرا وگیان نال تعلق ہے، میں ایک چھوٹی جی گل کہاں گا، تسی اونوں کریکٹ بھی کرنا تے پھر دیکھو کہ ایدے وچ یہ رلدی ہے جڑی اپا گل کرنی ہے. کینسر دی موٹی جی، کینسر دی موٹی جی پرباشا یہ ہے کہ اوور گروتھ آف سیلز، جے کتے کوئی بے لوڑا وادہ جتھے بھی ہوگا گا وہ کینسر ہے. تے میں یہی دیکھدا ہوندا کہ چاہے بے لوڑا اسی دھن اکٹھا کر لیے تا بھی کینسر ہے، بے لوڑا کھا لیے تے ڈھڈ موٹا ہو گیا وہ بھی کم خراب ہے. اسی طرح سارے سیلز دے وچ کتے ود گروتھ ہو جائے، لوڑ تو زیادہ جی کوئی چیز ہڑپ لو تے اودے بہت برے نتیجے بھگتنے پیندے نے جی. ڈاکٹر صاحب اپا گل شروع کر دیا.
بالکل جی، تہاڈی گل بالکل واجب ہے جی. کینسر کلا بیماریاں دے روپ چ کینسر نہیں ہے، لوڑ تو ود سہولتاں کٹیاں کرنیاں وی اپنے آپ دے وچ کینسر ہے. تے باقی جتھوں تک گل رہی میں ایجوکیشن دے نال جڑیا ہاں، نال دی نال میں سروتے نوں دس دیاں کہ میں کینسر دی سنستھا نال وی جڑیا ہاں. میں پنجاب دے وچ سارے پنجاب چ فری کینسر کیمپ وی لاؤنا جی. تے تہاڈی گل نوں میں وڈا کرداں، یہ جڑی گروتھ منک دی گروتھ ہے جڑا اس نے اپنے سروتاں تو ود ہر چیز اکٹھی کر لی، اس نے اس دا اپنا جن جیون وی است ویست کر دتا. جو میں اسے دے سندرب دے وچ گل کراں، ایک ریسنٹلی اسی لدھیانے دے وچ تہانوں پتا ہوگا ایک بڈھا نالا دریا تے نا اوہدا دریا رمن جی، تے ایس ٹائم اس دے 200 فٹ کھبے تے 200 فٹ سجے یہ ایک کینسر دی بیلٹ بن چکی ہے. اوہدا کارن وی اوہی ہے جیڑا تسی کہہ رہے ہو، لوکاں نے آبادیاں لوڑاں تو ود دھن اکٹھا کرن لئی آسے پاسے فیکٹریاں دا تے کچھ دھن نوں بچاؤن واسطے فیکٹریاں دا جیڑا چ پانی پا دتا. یہ جیڑی نالے دے گندے نالے دی مار ہیگی ہے، یہ اگے جا کے 40-50 کلومیٹر تک ہے. تے جیڑیاں اتوں مجھاں تے گاواں دودھ پیندیاں پانی پیندیاں نے جی، وہ پیندے نے لیٹراں دے حساب نال، 40 لیٹر 50 لیٹر ٹھیک ہے، اوہی دودھ اسی سیون کردے ہاں. وہ کینسر انہاں دے تھرو انہاں دے سیلاں دی بے روڑا وادہ کردے ہوئے، یہ اسی ریسرچ کروائی ہے جی اتھے، جنہ کینسر اس نالے دے آلے دوالے جہاں اس دے 40 کلومیٹر اگے تک پایا جا رہا، وہ مڈلا کارن اوہی ہے جو تسی شروع دے وچ بیان کیتا ہے بھی اتھے جو فیکٹریاں نے لوکاں نے اپنے نجی محافظ فائدیاں دے لئی پلانٹاں نوں چھڈ کے جا گندا پانی اوہدے چ پا دتا. سو میں سمجھدا جڑا منک دی ایتھے دھرتی تے ہوند ہے، جی گنتی دے حساب نال جاں پرتیشت دے حساب نال لا لی جاوے اوہ نامتر ہے. پر تسی بالکل تسی بڑا واجب فرمایا کہ اس نے جڑا باقی رہندا 99% تو اوپر پرتیشت ہے گا وہ سارے نوں پربھاوت کیتا ہویا. سو بالکل تہاڈی گل واجب ہے رمن جی اس وشے دی کرپا.
اچھا ڈاکٹر صاحب، جدوں میں سائنس دا میتھمیٹکس پڑھدا ہاں، جی اسی سور منڈل نو دیکھ لیے جنوں اسی سولر سسٹم کہندے ہاں، اودے وچ وی کہندے ہاں 99.99% سورج ہی ہے، باقی اوناں کا مادہ بچدا ہے. سو یہ ہمیشہ ہی 100% دا سوواں حصہ ہی ہے، سورج دا 100% دا سوواں حصہ دھرتی، اس دھرتی دے اتے پورے جیو منڈل دا 100% دا سوواں حصہ منک بنتا ہے. تے سر جویں منک دی گل اسی رکھیے وی، تے 70 لاکھ سال دے سفر دے وچ ساڈی ڈسٹرکشن اصل چ کدوں زیادہ تیز ہوئی ہے؟ کی آدی مانو بھی اتنا ہی خطرناک ثابت ہویا ہے، ਕਿ ਕਿਵੇਂ ਅਸੀਂ ਸਮਝੀਏ ਕਿ ਲੋੜ ਸਾਡੀ ਹੁਣ ਜਾ ਕੇ ਤੇਜ਼ ਹੋਈ ਹੈ, ਕਿਉਂਕਿ ਅਸੀਂ ਆਮ ਤੌਰ ਤੇ ਕਹਿੰਦੇ ਕਿ ਮਨੁੱਖ ਦਾ ਸੁਭਾਅ ਹੀ ਪੁੱਠਾ, ਇਹ ਲੁੱਟਮਾਰ ਕਰਦਾ ਤੇ ਦੂਜਿਆਂ ਤੇ ਜ਼ੁਲਮ ਕਰਦਾ, ਇਹਨੂੰ ਮਾੜਾ ਜਿਹਾ ਮੈਨੂੰ ਦੱਸਿਓ ਜੀ ਤੁਸੀਂ ਵੀ ਕੀ ਸਮਝ ਬਣਾਈਏ ਇਹਦੇ
ਬਾਰੇ। ਜਿਹੜੀ ਆਪਾਂ ਸੌਰ ਮੰਡਲ ਦੀ ਗੱਲ ਕਰ ਰਹੇ ਹਾਂ, ਦੇਖੋ ਕੁਦਰਤ ਤੇ ਸਾਇੰਸ ਇਹਨਾਂ ਦੋਨਾਂ ਦਾ ਬਹੁਤ ਨੇੜਲਾ ਸੰਬੰਧ ਹੈ। ਜੇ ਸਾਇੰਸ ਨੂੰ ਕੁਦਰਤ ਕਹਿ ਲਿਆ ਜਾਵੇ, ਕੁਦਰਤ ਨੂੰ ਸਾਇੰਸ ਕਹਿ ਲਿਆ ਜਾਵੇ, ਤੇ ਲੋਕਾਂ ਦੀ ਭਾਸ਼ਾ ਦੇ ਵਿਚ ਇਸ ਨੂੰ ਪਰਮਾਤਮਾ ਰੱਬ ਕਹਿ ਲਿਆ ਜਾਵੇ, ਤਿੰਨਾਂ ਗੱਲਾਂ ਚ ਕੋਈ ਵੀ ਅੱਤ ਕੱਥ ਨਹੀਂ ਹੈਗੀ। ਜਿਹੜੀ ਗੱਲ ਤੁਸੀਂ ਗੱਲ ਕੀਤੀ ਆ ਵੀ ਇੰਨੀਆਂ ਗਲੈਕਸੀਆਂ, ਇੱਕ ਗਲੈਕਸੀ ਵਿਚ ਲੱਖਾਂ ਕਰੋੜਾਂ ਤਾਰੇ, ਉਹ ਸਾਡੀ ਮਿਲਕੀ ਵੇ ਗਲੈਕਸੀ ਦੇ ਵਿਚੋਂ ਸੂਰਜ ਇੱਕ ਬੜਾ ਸਧਾਰਨ ਜਾਂ ਮਿਡਲ ਕਲਾਸ ਤਾਰਾ, ਉਸ ਤਾਰੇ ਦੇ ਦੁਆਲੇ ਨੌ ਗ੍ਰਹਿ, ਨੌ ਗ੍ਰਹਿਆਂ ਦੇ ਉੱਤੇ ਧਰਤੀ, ਧਰਤੀ ਦੇ ਉੱਤੇ ਜ਼ਿਆਦਾ ਪ੍ਰਤੀਸ਼ਤ ਪਾਣੀ, ਥੋੜਾ ਜਿਹਾ ਧਰਤਲ, ਉਸ ਧਰਤਲ ਤੇ ਰਹਿੰਦਾ ਇੱਕ ਜੀਵ, ਇਹ ਬਹੁਤ ਹੀ ਘਾਤਕ ਹੋ ਗਿਆ। ਪਰ ਮੈਂ ਇਹਦੇ ਪਿੱਛੇ ਹੋਰ ਗੱਲ ਕਰਦਾ, ਕਿਉਂਕਿ ਜਿਹੜੀ ਆਪਾਂ ਇਸ ਟਾਈਮ ਗੱਲ ਕਰ ਰਹੇ ਹਾਂ, ਅਸੀਂ ਵਿਚਾਰ ਕਰ ਰਹੇ ਹਾਂ, ਸਾਨੂੰ ਇਸ ਵਿਚਾਰ ਕਰਨ ਦੇ ਯੋਗ ਕਿਸ ਨੇ ਬਣਾਇਆ? ਕੁਦਰਤ ਨੇ। ਅਸੀਂ ਕੁਦਰਤ ਦੇ ਖਿਲਾਫ ਹੀ ਚੱਲ ਪਏ। ਸੋ ਮਨੁੱਖ ਦੀ ਜਿਹੜੀ ਸਭ ਤੋਂ ਸ਼ਕਤੀਸ਼ਾਲੀ ਗੱਲ ਹੈ ਇਹਦੇ ਵਿਚ ਇਹ ਹੈ ਵੀ ਇਸ ਨੂੰ ਸੋਚਣ ਦੀ, ਸਮਝਣ ਦੀ ਬੁੱਧੀ ਦਿੱਤੀ ਹੈ। ਉਸ ਬੁੱਧੀ ਨਾਲ ਇਸ ਨੇ ਕੁਦਰਤ ਨੂੰ ਬਿਨਾਂ ਛੇੜਛਾੜ ਕੀਤੇ ਆਪਣਾ ਇੱਥੇ ਰਹਿਣ ਬਸਰ ਕਰਨਾ ਸੀ, ਪਰੰਤੂ ਉਸ ਨੇ ਉਸ ਬੁੱਧੀ ਦਾ ਗਲਤ ਇਸਤੇਮਾਲ ਕਰਦੇ ਹੋਏ ਜਿਹੜਾ ਸੰਤੁਲਨ ਸੀਗਾ ਸ੍ਰਿਸ਼ਟੀ ਦਾ ਜਾਂ ਕੁਦਰਤ ਦਾ, ਉਸ ਦੇ ਵਿਚ ਜਿਹੜੀ ਖਲਲ ਪਾਈ ਹੈ। ਤੇ ਮੈਂ ਸਮਝਦਾ ਵੀ ਇਸ ਦੀ ਪ੍ਰਤੀਸ਼ਤ, ਜਿਹੜੀ ਪ੍ਰਤੀਸ਼ਤ ਪਰਸੈਂਟੇਜ ਆਪਾਂ ਕਹਿੰਦੇ ਹਾਂ ਜਿਹੜੀ ਧਰਤੀ ਦੇ ਉੱਤੇ ਮਨੁੱਖ ਦੀ ਹੈ, ਉਸ ਨੇ ਪੂਰੇ ਜਿਹੜਾ ਸਾਡੇ ਧਰਾਤਲ ਨੂੰ, ਪਾਣੀ ਨੂੰ, ਹਵਾ ਨੂੰ ਪ੍ਰਭਾਵਿਤ ਕੀਤਾ ਹੋਇਆ। ਤੋ ਇਹ ਮੈਂ ਸਮਝਦਾ ਕੁਦਰਤ ਦਾ ਹੀ ਇਹ ਕਹਿ ਸਕਦੇ ਆ ਵੀ ਜਿੱਥੇ ਕੁਦਰਤ, ਤੁਸੀਂ ਗੱਲ ਪੁੱਛੀ ਆ ਵੀ ਪਿਛਲੇ ਸਾਲ ਯੁੱਗਾਂ ਦੇ ਵਿਚ ਵੀ ਇਸ ਤਰ੍ਹਾਂ ਹੁੰਦਾ ਰਿਹਾ। ਉਹ ਦੇਖੋ ਸਾਨੂੰ, ਅਸੀਂ ਅੱਜ ਕੱਲ ਮੌਜੂਦਾ ਉਸ ਦੇ ਵਿਚ ਬੀਤ ਰਹੇ ਹਾਂ, ਤੇ ਹਮੇਸ਼ਾ ਇੱਕ ਆਪਣੀ ਪ੍ਰਵਿਰਤੀ ਰਹੀ ਹੈ ਜੀ। ਪਹਿਲਾਂ ਕਲਯੁੱਗ ਸੀ, ਹੁਣ ਸਤਯੁੱਗ ਹੈਗਾ, ਜਾਂ ਕਲਯੁੱਗ ਆ ਗਿਆ ਜਾਂ ਸਤਯੁੱਗ, ਇਹੋ ਜਿਹਾ ਕੁਛ ਨੀ ਹੋਇਆ। ਮਨੁੱਖ ਦੀ ਜਿਹੋ ਜਿਹੀ ਬੁੱਧੀ ਜਿਵੇਂ ਜਿਵੇਂ ਡਿਵੈਲਪ ਹੁੰਦੀ ਗਈ, ਪੁਰਾਣੇ ਸਮੇਂ ਚ ਜਿੰਨੀ ਡਿਵੈਲਪ ਹੋਈ ਸੀ ਉਹਨੇ ਉਹੋ ਜਿਹੀ ਰੁਕਾਵਟਾਂ ਪਾਈਆਂ ਕੁਦਰਤ ਦੇ ਅੱਗੇ, ਜਿੰਨੀ ਹੁਣ ਤੇਜ਼ੀ ਨਾਲ ਹੋਊਗੀ ਉਹਨੇ ਤੇਜ਼ੀ ਨਾਲ ਆਉਣੀ ਸ਼ੁਰੂ ਕਰ ਦਿੱਤੀਆਂ। ਤੁਸੀਂ ਦੇਖੋ ਹਿਮਾਚਲ ਦੀ ਗੱਲ ਤੁਹਾਨੂੰ ਦੱਸ ਰਿਹਾ, ਹਿਮਾਚਲ ਭਾਰਤ ਦਾ ਹਿੱਸਾ ਪਹਾੜੀਆਂ ਦਾ, ਅੰਗਰੇਜ਼ ਪੁਰਾਣੇ ਟਾਈਮ ਦੇ ਵਿਚ ਆਏ, ਹੱਥਾਂ ਦੇ ਨਾਲ ਸੁਰੰਗਾਂ ਬਣਾ ਲਈਆਂ, ਆਪਾਂ ਕਹਿ ਦਈਏ ਔਜਾਰਾਂ ਦੇ ਨਾਲ ਬਣਾ ਲਈਆਂ, ਹੁਣ ਆ ਗਈਆਂ ਤੁਹਾਡੇ ਕੋਲ ਮਸ਼ੀਨਾਂ। ਇਸ ਟਾਈਮ ਕਹਿੰਦੇ ਹਿਮਾਚਲ ਦਾ ਇਹੋ ਜਿਹਾ ਕੋਈ ਘਰ ਨੀ ਹੈਗਾ, ਇਹੋ ਜਿਹੀ ਹਿਮਾਚਲ ਦੀ ਕੋਈ ਪਹਾੜੀ ਨੀ ਹੈਗੀ ਜਿਹਦੇ ਥੱਲੋਂ ਦੀ ਸੁਰੰਗ ਨੀ ਹੈ। ਯਾਨੀ ਕਿ ਅਸੀਂ ਕੁਦਰਤੀ ਢਾਂਚੇ ਨੂੰ ਖੋਖਲਾ ਕਰ ਦਿੱਤਾ। ਸੋ ਇਸ ਲਈ ਤੁਹਾਡੀ ਗੱਲ ਬਿਲਕੁਲ ਵਾਜਬ ਹੈ, ਜਿੰਨੀ ਮਨੁੱਖ ਨੇ ਤੇਜ਼ੀ ਦੇ ਨਾਲ ਤਰੱਕੀ ਕੀਤੀ ਹੈ ਮੌਜੂਦਾ ਸਮੇਂ ਦੇ ਵਿਚ, ਓਨੀ ਤੇਜ਼ੀ ਨਾਲ ਹੀ ਕੁਦਰਤ ਨਾਲ ਖਿਲਵਾੜ ਕਰਨੇ ਇਸ ਨੇ ਸ਼ੁਰੂ ਕਰ ਦਿੱਤੇ ਨੇ।
ਸਰ ਮੈਂ ਜਿੰਨੀ ਕੁ ਦੇਖਿਆ ਹੈ ਕਿ ਜਿਵੇਂ ਮੈਂ ਪੱਤਰਕਾਰ ਤੋਂ ਤਾਂਬੇਕਾਰ ਤੱਕ ਦੀ ਜਿੰਨੀ ਕੁ ਪੜ੍ਹਾਈ ਕਰਨ ਦਾ ਮੌਕਾ ਮਿਲਿਆ, ਸਾਨੂੰ ਪੱਤਰਕਾਰਾਂ ਦੀ ਪੜ੍ਹਾਈ ਬੜੀ ਪੇਤਲੀ ਪੱਧਰ ਦੀ ਹੁੰਦੀ ਹੈ, ਸ਼ਾਲੋ ਸਟੱਡੀ ਹੁੰਦੀ ਹੈ। ਮੈਂ ਇਹੀ ਵੇਖਦਾ ਰਿਹਾ ਕਿ ਸਮੇਂ ਦੇ ਅਨੁਸਾਰ ਇੱਕ ਤਾਂ ਸਾਡੀ ਪਰਿਭਾਸ਼ਾ ਇਹ ਰਹੀ ਹੈ ਕਿ ਮਨੁੱਖ ਨੇ ਕੁਦਰਤ ਨਾਲ ਲੜ ਕੇ ਵਿਕਾਸ ਕੀਤਾ, ਤੇ ਮੇਰੀ ਮਨ ਚ ਇਹ ਮੈਨੂੰ ਲੜਾਈ ਸ਼ਬਦ ਚੰਗਾ ਨੀ ਲੱਗਿਆ। ਮੈਨੂੰ ਇਹ ਹੁੰਦਾ ਸੀ ਕਿ ਮਨੁੱਖ ਕੁਦਰਤ ਨੂੰ ਸਮਝ ਕੇ ਵਿਕਾਸ ਕਰੇ। ਵੀ ਅਸੀਂ ਸਮਝ ਸ਼ਬਦ ਕਦੇ ਆਇਆ ਹੀ ਨਹੀਂ ਕਿ ਉਹਦੇ ਨਾਲ ਬਿਹਤਰ ਤਾਲਮੇਲ ਬਣਾਈਏ, ਉਹਦੇ ਵਿਚ ਵਿਕਾਸ ਹੋਣਾ ਚਾਹੀਦਾ ਸੀ। ਜਿਹੜਾ ਸਾਡਾ ਵਿਕਾਸ ਆ ਉਹ ਬੜਾ ਢਿੱਡ ਪਾੜੂ ਵਿਕਾਸ ਕਿਸਮ ਦੀ ਚੀਜ਼ ਆ, ਜਿਹਨੂੰ ਵਿਨਾਸ਼ ਦੇ ਰੂਪ ਚ ਅਸੀਂ ਚੱਲ ਵੀ ਰਹੇ ਹਾਂ। ਕੱਲ ਵੀ ਮੇਰੇ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀਗੀ, ਜੀਓਗ੍ਰਾਫੀ ਦੇ ਨੇ ਉਹ ਡਾਕਟਰ, ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਗੁਰਵਿੰਦਰ ਜੀ, ਤੇ ਕਲਾਈਮੇਟ ਚੇਂਜ ਨੂੰ ਲੈ ਕੇ। ਤੇ ਮੈਂ ਵੇਖਿਆ ਵੀ ਹਰ ਪਾਸਿਓਂ ਸਵਾਲ ਮਨੁੱਖਤਾ ਦੇ ਉੱਤੇ ਆ ਕੇ ਖੜਾ ਹੋ ਜਾਂਦਾ। ਹੁਣ ਮੇਰਾ ਸਵਾਲ ਤੁਹਾਨੂੰ ਫੇਰ ਬੇਸਿਕ ਹੋਈ ਆ, ਜਿਵੇਂ ਮੈਂ ਯੁਵਾਲ ਨੋਵਾ ਹਰਾਰੀ ਦੀ ਕਿਤਾਬ ਸੇਪੀਅਨਸ ਪੜ੍ਹਦਾ ਸੀ, ਤੇ ਉਹਦੇ ਵਿਚ ਆ ਰਿਹਾ ਕਿ ਮਨੁੱਖ ਡਿਸਟਰਕਟਿਵ ਐਨੀਮਲ ਦੇ ਤੌਰ ਦੇ ਉੱਤੇ ਕਿਤੇ ਕਿਤੇ ਉਹ ਪ੍ਰਭਾਸ਼ਿਤ ਕਰ ਰਿਹਾ ਕਿ ਇਹਦੀ ਬਿਰਤੀ ਏਦਾਂ ਦੀ ਹੈ ਕਿ ਮਨੁੱਖ ਬਿਰਤੀ ਇਹੀ ਜੀ ਹੈ, ਜਾਂ ਉਹਦਾ ਇੱਕ ਜਿਹੜਾ ਭਾਗ ਹੈ ਜਿਹਨੂੰ ਅਸੀਂ ਗਰੀਡ ਦੇ ਤਿੰਨ ਚੱਲਦਾ ਕਹਿੰਦੇ ਹਾਂ ਕਿ ਸਾਡਾ ਨਿਜ਼ਾਮ ਗਰੀਡ ਦੇ ਹੱਥ ਚ ਆਇਆ ਹੋਇਆ ਆ, ਸਿਆਣਪ ਦੇ ਹੱਥ ਚ ਨਹੀਂ ਆਇਆ। ਸਿਆਣੇ ਬੰਦੇ ਤਾਂ ਸਮੇਂ ਸਮੇਂ ਤੇ ਆਉਂਦੇ ਰਹੇ, ਪਰ ਲੋਕਾਂ ਨੇ ਉਹਨਾਂ ਦੇ ਨਾਲ ਮਿਲ ਕੇ ਚੱਲਣਾ ਜਾਂ ਉਹਨਾਂ ਦੀ ਗੱਲ ਨੂੰ ਸਮਝਣ ਦੀ ਬਜਾਏ ਸ਼ਰਾਰਤੀ ਲੋਕ ਆਪਣੇ ਪਿੱਛੇ ਲਾਉਂਦੇ ਰਹੇ, ਤੇ ਨੌਕਰੀਆਂ ਤਰੱਕੀ ਉਸ ਝਾਂਸੇ ਵਿਚ ਇਹ ਸਾਰੀ ਗੇਮ ਖਰਾਬ ਹੋਈ ਹੈ। ਸੋ ਕੁਛ ਸ਼ਰਾਰਤੀ ਬੰਦਿਆਂ ਕਰਕੇ ਹੋਈ ਹੈ ਜਾਂ ਮਨੁੱਖੀ ਬਿਰਤੀ ਕਰਕੇ ਹੋਈ ਹੈ? ਹਾਂਜੀ
ਰਮਨ ਜੀ, ਮੈਂ ਇਸ ਨੂੰ ਬਿਲਕੁਲ ਉਲਟੇ ਐਂਗਲ ਨਾਲ ਦੇਖਦਾ। ਮੈਨੂੰ ਇਹ ਲੱਗ ਰਿਹਾ ਜਿਹੜਾ ਮੁੱਦਾ ਆਪਾਂ ਡਿਸਕਸ ਕਰ ਰਹੇ ਹਾਂ, ਇਹ ਆਪਾਂ ਪੂਰੇ ਜਿਹੜੇ ਵਿਸ਼ਵ ਦੇ ਕੰਟਰੀ ਨੇ ਉਥੋਂ ਦੇ ਮਨੁੱਖਾਂ ਲਈ ਕਰ ਰਹੇ ਆ, ਜਾਂ ਆਪਾਂ ਭਾਰਤ ਵਰਗੇ ਦੇਸ਼ ਜਾਂ ਇਸ ਤਰ੍ਹਾਂ ਦੇ ਹੋਰ ਮਿਲਦੇ ਜੁਲਦੇ ਦੇਸ਼ ਉਹਨਾਂ ਦੇ ਸੰਦਰਭ ਵਿਚ ਗੱਲ ਕਰ ਰਹੇ ਹਾਂ, ਕਿਉਂਕਿ ਇਹ ਵੀ ਵਰਤਾਰਾ ਦੇਖਣ ਨੂੰ ਮਿਲਦਾ ਵੀ ਬਹੁਤ ਸਾਰੇ ਇਹੋ ਜਿਹੇ ਆਪਾਂ ਨੇ ਕੰਟਰੀ ਨੇ ਜਿੱਥੇ ਤੁਹਾਡੇ ਘਰ ਦੇ ਅੱਗੇ ਕੋਈ ਤੁਹਾਡਾ ਦਰਖਤ ਆ ਗਿਆ, ਉਸ ਨੂੰ ਕੱਟਣ ਵਾਸਤੇ ਪਰਮਿਸ਼ਨ ਲੈਣੀ ਪੈਂਦੀ ਹੈ, ਬਕਾਇਦਾ ਉਹਦੇ ਬਰਾਬਰ ਤੁਹਾਨੂੰ ਪੌਦੇ ਲਾਉਣੇ ਪੈਂਦੇ ਨੇ, ਜਦੋਂ ਉਹ ਡਿਵੈਲਪ ਹੋ ਜਾਏ ਤਾਂ ਤੁਹਾਨੂੰ ਕੱਟਣ ਦੀ ਆਗਿਆ ਮਿਲਦੀ ਹੈ। ਸੋ ਇਸ ਲਈ ਇਹ ਵਰਤਾਰਾ ਸਾਰੇ ਕਿਤੇ, ਪਹਿਲੀ ਗੱਲ ਤਾਂ ਆਪਾਂ ਕਹਿ ਲਈਏ ਇੱਕੋ ਜਿਹਾ ਨਹੀਂ ਹੈਗਾ,
ਠੀਕ ਹੈ,
ਅੱਜ ਦਾ ਮਨੁੱਖਾ ਜਿਹੜਾ ਇਹ ਉਹ ਸਾਰੇ ਕਿਤੇ ਵੱਖਰਾ ਵੱਖਰਾ ਵਰਤਾਰਾ ਕਰ ਰਿਹਾ। ਮੇਰੀ ਜ਼ਿੰਦਗੀ ਦੇ ਵਿੱਚ ਇੱਕ ਗੱਲ ਮੈਂ ਜਿਹੜੀ ਮੇਰੇ ਉਸ ਦੇ ਵਿੱਚ ਆਈ ਹੈ ਵੀ ਜਿਵੇਂ ਜਿਵੇਂ ਮੈਂ ਮੇਰੀ ਉਮਰ ਵੱਧਦੀ ਗਈ ਤਾਂ ਮੇਰੀਆਂ ਪਰਿਭਾਸ਼ਾਵਾਂ ਨੇ ਜਿਹੜੀਆਂ ਵੱਖਰੀਆਂ ਵੱਖਰੀਆਂ ਹੁੰਦੀਆਂ ਗਈਆਂ, ਇੱਕੋ ਮੁੱਦੇ ਦੇ ਉੱਤੇ ਵੱਖਰੀਆਂ ਵੱਖਰੀਆਂ ਹੁੰਦੀਆਂ ਗਈਆਂ। ਜੇ ਮੈਂ ਇਸ ਨੂੰ ਬਹੁਤ ਵਿਸ਼ਾਲ ਸੋਚਾਂ ਤੇ ਆਪਾਂ ਗੁਰਬਾਣੀ ਦੇ ਲਹਿਜੇ ਨਾਲ ਸੋਚੀਏ ਤਾਂ ਮੇਰਾ ਤਾਂ ਕਹਿਣਾ ਇਹ ਬਣਦਾ ਵੀ ਜਿਹੜਾ ਇਹ ਆਪਾਂ ਮਨੁੱਖ ਇਹੋ ਜਿਹੇ ਕਾਰਨਾਮੇ ਕਰ ਰਿਹਾ ਜਿੱਥੇ ਵੀ ਕਿਤੇ ਕਰ ਰਿਹਾ, ਮੈਂ ਤਾਂ ਕਹਿ ਰਿਹਾ ਵੀ ਇਹ ਵੀ ਇੱਕ ਕੁਦਰਤ ਦਾ ਪਾਰਟ ਹੀ ਹੈ, ਕਿਉਂਕਿ ਆਪਾਂ ਪੜ੍ਹਦੇ ਰਹੇ ਹਾਂ ਸ਼ੁਰੂ ਦੇ ਵਿੱਚ ਜਨਸੰਖਿਆ ਧਮਾਕੇ ਵੀ ਪੜ੍ਹਦੇ ਰਹੇ ਹਾਂ, ਅਸੀਂ ਕੁਦਰਤ ਨੂੰ ਕੰਟਰੋਲ ਕਰਨ ਦੀਆਂ ਗੱਲਾਂ ਵੀ ਕਰਦੇ ਰਹੇ ਹਾਂ, ਕੁਦਰਤ ਆਪਣੇ ਆਪ ਨੂੰ ਆਪੇ ਹੀ ਰਿਪੇਅਰ ਕਰਦੀ ਹੈ, ਆਪੇ ਕੰਟਰੋਲ ਕਰਦੀ ਹੈ। ਹੋ ਸਕਦਾ ਜਿਹੜਾ ਇਸ ਟਾਈਮ ਵਰਤਾਰਾ ਕਈ ਥਾਵਾਂ ਤੇ ਇਹੋ ਜਿਹਾ ਭਿਆਨਕ ਚੱਲ ਰਿਹਾ, ਹੋ ਸਕਦਾ ਕੁਦਰਤ ਇਸ ਨੂੰ ਤਹਿਸ ਨਹਿਸ ਕਰਕੇ ਦੁਬਾਰਾ ਤੋਂ ਕੋਈ ਮੁੜ ਸਿਰਜਣਾ ਕਰਨਾ ਚਾਹੁੰਦੀ ਹੋਵੇ।
ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਚ ਜੋੜਾ ਜੀ, ਸੋਰੀ ਪੱਤਰਕਾਰਾਂ ਵਾਲੀ ਆਦਤ ਨਾ ਹੋਵੇ, ਮੈਂ ਆਪ ਇਹ ਮਹਿਸੂਸ ਕਰਦਾ ਸੀ, ਮੈਂ ਕਿਹਾ ਮਨੁੱਖ ਵੀ ਕੁਦਰਤ ਦੀ ਪੈਦਾਵਾਰ ਹੈ, ਸੋ ਇਹ ਗੈਰ ਕੁਦਰਤੀ ਵਰਤਾਰਾ ਨਹੀਂ ਹੋ ਸਕਦਾ, ਇਹ ਵਕਤੀ ਤੌਰ ਦੇ ਉੱਤੇ ਗੈਰ ਕੁਦਰਤੀ ਹੈ, ਕਿਉਂਕਿ ਜਿਹੜੀ ਬੁੱਧੀ ਹੈ ਉਹ ਵੀ ਇਸ ਬ੍ਰਹਿਮੰਡ ਦੇ ਵਿੱਚ ਹੀ ਪੈਦਾ ਹੋਈ ਹੈ, ਬਾਹਰੋਂ ਨਹੀਂ ਆਈ ਕਿਤੋਂ।
ਜੀ ਜੀ ਰਮਨ ਜੀ, ਮੈਂ ਹੋਰ ਅੱਗੇ ਗੱਲ ਵਧਾਉਣਾ ਇਸ ਨੂੰ, ਮੈਂ ਵੱਖ ਵੱਖ ਦੇਸ਼ਾਂ ਦੇ ਵਿੱਚ ਸਾਰੇ ਕਿਤੇ ਲਗਭਗ ਵਿਚ ਰਿਹਾ, ਬੜਾ ਮਤਲਬ ਮਾਣਾ ਉਚਾਟ ਹੁੰਦਾ ਸੀ ਇੱਥੇ ਦੇਖ ਕੇ ਵੀ ਇੱਥੇ ਆਹ ਗੰਦ ਸੁੱਟਤਾ, ਇੱਥੇ ਆਹ ਕਰਤਾ, ਇੱਥੇ ਆਹ ਕਰਤਾ, ਸੜਕਾਂ ਟੁੱਟ ਗਈਆਂ। ਇੱਕ ਦਿਨ ਮੇਰੇ ਦਿਮਾਗ ਚ ਗੱਲ ਆਈ ਵੀ ਆਪਣੇ ਭਾਰਤ ਦੀ ਆਬਾਦੀ ਐਡੀ ਵੱਡੀ ਆਬਾਦੀ, ਜੇ ਆਪਾਂ ਨੇ ਵਿਦੇਸ਼ਾਂ ਵਾਂਗੂ ਸਾਰੇ ਰੂਲ ਰੈਗੂਲੇਸ਼ਨ ਅਪਣਾ ਲਏ, ਐਡੀ ਆਬਾਦੀ ਦਾ ਬਣੂਗੀ ਤਾਂ ਭੁੱਖੀ ਮਰ ਜੂਗੀ, ਖਾਣੇ ਕਿਵੇਂ ਚੱਲਣਗੇ, ਰਿਪੇਅਰ ਕਿਵੇਂ ਹੋਊਗੀ, ਕਾਗਜ਼ ਕੌਣ ਚੁਕਾਇਆ ਕਰੂਗਾ, ਰੀਸਾਈਕਲਿੰਗ ਕੌਣ ਕਰੂਗਾ। ਸੋ ਮੈਂ ਤਾਂ ਬਹੁਤ ਵੱਡੀ ਗੱਲ ਮੰਨਦਾ ਵੀ ਇਹ ਮਨੁੱਖ ਦੇ ਹੱਥ ਜਿਹੜਾ ਇਹ ਕੰਮ ਕਰ ਰਿਹਾ ਇਹ ਵੀ ਇਹਦੇ ਹੱਥ ਵਾਲਾ ਕੰਮ ਨੀ ਹੈਗਾ, ਆਪ ਨੀ ਕਰ ਰਹੇ ਆਪਾਂ, ਇਹਨੂੰ ਆਪਾਂ ਕੁਦਰਤ ਤੋਂ ਬਾਹਰ ਹੋ ਕੇ ਨਾ ਮੰਨੀਏ, ਜੋ ਅਸੀਂ ਘਟੀਆ ਵਧੀਆ ਜੋ ਵੀ ਕੰਮ ਕਰਦੇ ਹਾਂ ਅਸੀਂ ਵੀ ਉਸੇ ਆਬਾਦੀ ਦਾ ਹਿੱਸਾ, ਜਿਵੇਂ ਪਲਾਂਟ ਤੁਸੀਂ ਕਿਹਾ 82% ਨੇ, ਬੈਕਟੀਰੀਆ 13% ਨੇ, ਹਾਂਜੀ 5%, ਅਸੀਂ ਮਨੁੱਖ ਜਦੋਂ ਹੈਗੇ ਆ 0.01%, ਤਾਂ ਸਾਡੀ ਹਸਤੀ ਕੀ ਆ, ਅਸੀਂ ਕੁਦਰਤ ਦੇ ਖਿਲਾਫ਼ ਕੰਮ ਕਰ ਜਾਈਏ। ਸੋ ਇਸ ਨੂੰ ਮੈਂ ਤਾਂ ਕੁਦਰਤ ਦਾ ਪਾਰਟ ਹੀ ਮੰਨਦਾ। ਤੁਸੀਂ ਜੇ ਤੁਸੀਂ ਕਹਿ ਰਿਹਾ ਅਸੀਂ ਲੋਹਾ ਯੁੱਗ ਹੋਰ ਸਾਰਾ ਪੜ੍ਹਿਆ, ਤੁਸੀਂ ਫਿਰ ਇਹ ਵੀ ਪੜ੍ਹਿਆ ਹੋਊਗਾ ਵੀ ਕਿੰਨੀਆਂ ਸਭਿਅਤਾਵਾਂ ਧਰਤੀ ਦੇ ਥੱਲੇ ਦਬੀਆਂ ਪਈਆਂ ਨੇ,
ਬਿਲਕੁਲ ਜੀ
ਦਬੀਆਂ ਨੇ, ਤੇ ਕੋਈ ਗੱਲ ਨੀ ਜੇ ਇਹੋ ਜਿਹੇ ਵਰਤਾਰੇ ਆਪਾਂ ਰਹਾਂ ਆਪਾਂ ਵੀ ਕਦੇ ਦਬਣ ਦੀ ਉਹ ਰੱਖਦਾ ਹਾਂ, ਆਪਾਂ ਵੀ ਦਬ ਜਾਂਗੇ। ਸੋ ਇਸ ਲਈ ਕੁਦਰਤ ਨੂੰ ਆਪਦਾ ਕੰਮ ਮੈਨੂੰ ਲੱਗਦਾ ਕਰ ਰਹੀ ਹੈ ਤੇ ਕਰਦੇ ਰਹਿਣਾ ਚਾਹੀਦਾ ਕੁਦਰਤ।
ਬਿਲਕੁਲ, ਬਹੁਤ ਵਾਜਬ ਗੱਲਬਾਤ ਹੋ ਰਹੀ ਹੈ ਜੀ, ਬਹੁਤ ਹੌਸਲੇ ਵਾਲੀ ਔਰ ਮਨ ਨੂੰ ਤਸੱਲੀ ਵਾਲੀ ਗੱਲ ਹੈ ਕਿ ਅਸੀਂ ਕਿਸੇ ਚੰਗੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਡਾਕਟਰ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਵੀ ਲਵਾਂਗੇ, ਉਹ ਤੋਂ ਪਹਿਲਾਂ ਮੈਂ ਸਵਾਲ ਵੀ ਤੁਹਾਨੂੰ ਕਹੂੰਗਾ ਵੀ ਚਲੋ ਮੈਂਟਲੀ ਆਪਾਂ ਤਿਆਰ ਹੁੰਦੇ ਹਾਂ ਉਹਦੇ ਵਾਸਤੇ, ਤੇ ਉਹ ਇਹ ਸੀਗਾ ਵੀ ਜਿਵੇਂ ਆਪਾਂ ਅੱਜ ਜਿਹੜੇ ਵੀ ਹੋਮੋ ਸੇਪੀਅਨਸ ਦੀ ਗੱਲ ਕੀਤੀ ਕਿ ਉਹਨੂੰ ਸਭ ਤੋਂ ਸਿਆਣਾ ਮਨੁੱਖ ਕਹਿੰਦੇ ਆ, ਤੇ ਧਰਤੀ ਦੇ ਉੱਤੇ ਮੈਨੂੰ ਲੱਗਦਾ ਕਿ ਜਿਵੇਂ ਅਸੀਂ 8ਵੀਂ 10ਵੀਂ ਦੇ ਨੰਬਰ ਪੁੱਛ ਲੈਂਦੇ ਹਾਂ, ਇਸ ਧਰਤੀ ਦੇ ਉੱਤੇ ਮੈਨੂੰ ਲੱਗਦਾ ਦਾ ਬੈਸਟ ਕੁਆਲੀਫਿਕੇਸ਼ਨ ਟੂ ਅੰਡਰਸਟੈਂਡ ਔਰ ਟੂ ਗ੍ਰੇਡ ਐਨੀ ਸਪੀਸੀਜ਼ ਇਜ਼ ਕਿ ਉਹਦੀ ਲਾਈਫ ਸਪੈਨ ਕਿੰਨਾ ਧਰਤੀ ਦੇ ਉੱਤੇ, ਟੋਟਲ ਲਾਈਫ ਸਪੈਨ, ਠੀਕ ਹੈ ਜੀ। ਕਈ ਸਾਡੇ ਆ ਮਨੁੱਖ ਜਾਤੀਆਂ ਐਸੀਆਂ ਵੀ ਜਿਹੜੀਆਂ ਅਲੋਪ ਹੋ ਚੁੱਕੀਆਂ ਐਕਸਟੈਂਟ ਨੇ, ਜਿਹੜੇ 20-20 ਲੱਖ ਸਾਲ ਰਹੀਆਂ ਨੇ, ਤੇ ਸਾਡੀ ਆਮਦ ਕੋਈ 2 ਕੁ ਲੱਖ ਸਾਲ ਦੀ ਮੰਨਦੇ ਆ, ਤੇ ਸਾਡੀ ਅਗਲੀ ਉਮਰ ਮੈਨੂੰ ਕੋਈ ਬਹੁਤੀ ਲੰਮੀ ਨਹੀਂ ਵੇਖਦੀ, ਮਤਲਬ ਇਹ 3 ਲੱਖ ਸਾਲਾਂ ਚ ਖਤਮ ਹੋ ਗਿਆ ਤੇ ਫਿਰ ਇਹਨੂੰ ਸਿਆਣਾ ਕਿਵੇਂ ਕਹਾਂਗੇ, ਕਿਉਂਕਿ ਆਪਾਂ ਇਹਨੂੰ ਸਭ ਤੋਂ ਸਿਆਣਾ ਜੀਵ ਮੰਨਦੇ ਆ ਜੀ। ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਮੈਂ ਆਪਣੇ ਸੁਣਨ ਵਾਲਿਆਂ ਨੂੰ ਬੇਨਤੀ ਕਰਾਂਗਾ 416-620-1778 ਸਾਡਾ ਨੰਬਰ ਹੈ, ਮੇਰੇ ਨਾਲ ਡਾਕਟਰ ਜਗਜੀਤ ਸਿੰਘ ਸਾਹਿਬ ਗੱਲਬਾਤ ਕਰ ਰਹੇ ਨੇ 416-620-1778। ਵਕਤ ਸਿਰ ਜੇ ਤੁਹਾਡਾ ਸਵਾਲ ਆ ਜੇ ਤਾਂ ਸਾਡੀ ਗੱਲਬਾਤ ਬਿਹਤਰ ਹੋ ਸਕਦੀ ਅਸੀਂ ਅਕੋਮੋਡੇਟ ਕਰ ਸਕਦੇ ਹਾਂ ਜੀ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਡਾਕਟਰ ਸਾਹਿਬ ਨਾਲ ਦੁਬਾਰਾ ਗੱਲਬਾਤ ਜਾਰੀ ਰੱਖਾਂਗੇ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 647-290-3773।
ਹਾਂ ਜਗਮਗ ਜਗਮਗ ਰੋਸ਼ਨ ਰੋਸ਼ਨ ਹੋਮ ਐਡਰੈਸ ਐਲਈਡੀ ਸਾਈਨ।
ਕਿਤਾਬ ਕਾ ਪਹਿਲਾ ਸਫ਼ਾ ਔਰ ਘਰ ਕਾ ਚੁਬਾਰਾ ਘਰ ਵਾਲੋਂ ਕੀ ਨਿਸ਼ਾਨਦੇਹੀ ਕਰਤੇ ਹੈ। ਜਬ ਰਾਤ ਉਤਰੇ ਤੋ ਐਲਈਡੀ ਸਾਈਨ ਆਪਕੇ ਘਰ ਕੇ ਨਾਮ ਔਰ ਨੰਬਰ ਕੋ ਚਮਕਾ ਦੇ ਰੋਸ਼ਨ ਕਰਦੇ। ਆਪਣੇ ਘਰ ਯਾ ਬਿਜ਼ਨਸ ਕੇ ਲਿਏ ਐਲਈਡੀ ਸਾਈਨਸ ਕੇ ਲਿਏ ਯੂਨੀਕ ਸਾਈਨਸ ਕੇ ਬਿਕਰਮ ਜੀ 6475274482 6475274482। प्रोग्राम का रेफरेंस देना मत भूलिएगा।
यार बड़े दिनों तो ना मैं घर लभण की कोशिश कर रही हूं पर मेनू कोई भी चंगा घर नहीं मिल रहा। मेरा क्रेडिट स्कोर भी चंगा नहीं है ते ना ही मेरे को डाउन पेमेंट देने दे लिए पैसे ने। मेनू तो कुछ समझ नहीं आ रहा ਕੀ ਕਰਾਂ ਮੈਂ।
ਉਹ ਤੂੰ ਮਿਹਨਤ ਜੀ ਨੂੰ ਕਿਉਂ ਨੀ ਮਿਲਦੀ? ਉਹ ਤੈਨੂੰ ਲੋਵੈਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਹੀ ਕਾਲ ਕਰ ਮਿਹਨਤ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਿਹਨਤ ਜੀ ਨੂੰ 6477022023 ਜਾਂ 6474724141।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ, ਮੇਰੇ ਨਾਲ ਪੰਜਾਬ ਤੋਂ ਡਾਕਟਰ ਜਗਜੀਤ ਸਿੰਘ ਗੱਲਬਾਤ ਕਰ ਰਹੇ ਨੇ। ਅਸੀਂ ਮਨੁੱਖ ਜਾਤੀ ਤੇ ਉਹਦਾ ਕੁਦਰਤ ਨਾਲ ਤਾਲਮੇਲ, ਕੁਝ ਬਹੁਤ ਹੀ ਵੱਡਾ ਵਿਸ਼ਾ ਪਰ ਉਹਨੂੰ ਛੋਟਾ ਕਰਕੇ ਵੇਖਣ ਦੀ ਕੋਸ਼ਿਸ਼ ਕਰਾਂਗੇ ਤੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਸਮਾਂ ਰਹਿੰਦੇ ਜੇਕਰ ਤੁਹਾਡਾ ਸਾਨੂੰ ਕੋਈ ਸਵਾਲ ਆ ਜਾਏ ਤਾਂ ਠੀਕ ਰਹੇਗਾ ਕਿਉਂਕਿ ਫਿਰ ਬਾਅਦ ਵਿੱਚ ਅਕੋਮੋਡੇਟ ਕਰਨਾ ਮੁਸ਼ਕਲ ਹੋ ਜਾਂਦਾ। 7802437033 ਮੇਰਾ ਸੈੱਲ ਨੰਬਰ ਹੈ, ਤੁਸੀਂ ਮੈਨੂੰ ਵਟਸਐਪ ਰਾਹੀਂ ਟੈਕਸਟ ਵੀ ਕਰ ਸਕਦੇ ਹੋ। ਜੀ ਡਾਕਟਰ ਸਾਹਿਬ, ਤੇ ਹੋਮੋਸੇਪੀਅਨ ਦੀ ਸਿਆਣਪ ਦੇ ਉੱਤੇ ਹੀ ਆਈਏ ਤੇ ਨਾਲ ਹੀ ਲਿਖੀਏ ਕਿ ਕੁਦਰਤ ਵਿੱਚ ਬੜੇ ਐਸੇ ਜੀਵ ਹੈ ਜਿਹੜੇ ਕਰੋੜਾਂ ਸਾਲ ਵੀ ਜੀ ਰਹੇ ਆ। ਮੈਨੂੰ ਲੱਗਦਾ ਕਈ ਵਾਰ ਅਸੀਂ ਕਹਿੰਦੇ ਕਿ ਜੈਲੀਫਿਸ਼ ਸਭ ਤੋਂ ਜ਼ਿਆਦਾ ਸਰਵਾਈਵਿੰਗ ਜੇ ਏਜ ਲਾ ਕੇ ਚੱਲੀਏ। ਡਾਇਨਾਸੌਰਸ ਵੀ ਕਹਿੰਦੇ 13-14 ਕਰੋੜ ਸਾਲ ਰਹੇ ਆ। ਸਰ ਆਪਾਂ ਬੜੀ ਜਲਦੀ ਆਪਣਾ ਭੋਗ ਪਾਉਂਦੇ ਲੱਗਦੇ ਆ ਕਿ ਕੀ ਕਰੀਏ ਨੂੰ, ਇਹਦੇ ਤੇ ਵੀ ਕਮੈਂਟ ਕਰੋ ਜੀ।
ਬਿਲਕੁਲ ਤੁਹਾਡੀ ਗੱਲ ਵਾਜਬ ਹੈਗੀ ਆ। ਇਹ ਜਿਹੜੀਆਂ ਦੇਖੋ ਮੌਜੂਦਾ ਸਥਿਤੀਆਂ ਚੱਲ ਰਹੀਆਂ ਨੇ ਉਸ ਤੋਂ ਇਹ ਅੰਦਾਜ਼ਾ ਸਹਿਜਤਾ ਨਾਲ ਹੀ ਲਾਇਆ ਜਾ ਸਕਦਾ ਵੀ ਇਹ ਗੱਲ ਵਾਪਰਨ ਵਾਲੀ ਹੈ। ਬਟ ਜਿਹੜੀਆਂ ਪਹਿਲੀਆਂ ਪ੍ਰਜਾਤੀਆਂ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਹਜ਼ਾਰਾਂ ਸਾਲ ਉਹਨਾਂ ਨੇ ਆਪਦਾ ਭੋਗਿਆ ਉੱਥੇ, ਸ਼ਾਇਦ ਮੈਂ ਜਿੱਥੋਂ ਤੱਕ ਸਟੱਡੀ ਕੀਤਾ ਉਹ ਕੁਦਰਤ ਦੇ ਤਾਲਮੇਲ ਦੇ ਵਿੱਚ ਜਿਉਂਦੇ ਰਹੇ ਨੇ ਤੇ ਉਹਦੇ ਨਾਲ ਉਹਦੇ ਟਕਰਾਅ ਦੇ ਵਿੱਚ ਨਹੀਂ ਰਹੇ। ਜਿਵੇਂ ਤੁਸੀਂ ਪਹਿਲਾਂ ਸ਼ਬਦ ਵਰਤ ਰਹੇ ਸੀ ਵੀ ਕੁਦਰਤ ਦੇ ਵਿਰੋਧ ਵਿੱਚ, ਇੱਕ ਹੁੰਦਾ ਕੁਦਰਤ ਦੇ ਟਕਰਾਅ ਦੇ ਵਿੱਚ। ਤੇ ਇਸ ਲਈ ਜਿੰਨੀ ਇਸ ਦੀ ਪ੍ਰਾਣੀ ਆਪਾਂ ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਕਿਸੇ ਵੀ ਜੀਵ ਦੀ ਆਪਾਂ ਰਜਿਸਟੈਂਸ ਲਾ ਲਈਏ ਧਰਤੀ ਦੇ ਉੱਤੇ, ਭਾਵੇਂ ਉਹ ਬਹੁਤ ਲੰਮਾ ਟਾਈਮ ਪਾ ਕੇ ਜਿਹੜਾ ਉਹਨਾਂ ਦਾ ਵੀ ਵਜੂਦ ਨਹੀਂ ਰਿਹਾ, ਪਰੰਤੂ ਉਹਨਾਂ ਦਾ ਲੰਮਾ ਟਾਈਮ ਦਾ ਕਾਰਨ ਇਹੀ ਰਿਹਾ ਵੀ ਉਹ ਉਸ ਕੁਦਰਤ ਦੇ ਸਹਿਚਾਰ ਦੇ ਵਿੱਚ ਹੀ ਉਹ ਜੀਵੇ ਨੇ। ਤੇ ਜਿਹੜਾ ਮਨੁੱਖ ਹੈਗਾ, ਕਿਉਂਕਿ ਇਸ ਨੂੰ ਕੁਦਰਤ ਨੇ ਹੀ ਬੁੱਧੀ ਬਖਸ਼ੀ ਹੈ ਤੇ ਇਹ ਬੁੱਧੀ ਦਾਬ ਦਾ ਇਸਤੇਮਾਲ ਕਰਦੇ ਹੋਏ ਬੜੀ ਤੇਜ਼ੀ ਦੇ ਨਾਲ ਜਿਹੜਾ ਵਿਕਾਸ ਕਰ ਰਿਹਾ ਤੇ ਉਹ ਵਿਕਾਸ ਹੀ ਇਸ ਦੀ ਐਗਜ਼ਿਸਟੈਂਸ ਦੇ ਆੜੇ ਆਊਗਾ ਮੈਨੂੰ ਜਿਹੜਾ ਮਹਿਸੂਸ ਹੋ ਰਿਹਾ। ਬਾਕੀ ਇਹ ਕੁਦਰਤ ਦੇ ਵੱਡੇ ਨਿਜ਼ਮ ਨੇ ਜੀ, ਲੇਕਿਨ ਤੁਹਾਡੀ ਗੱਲ ਬਿਲਕੁਲ ਸੱਚ ਹੈ ਵੀ ਇਹਦੀ ਹੋਂਦ ਜਿਹੜੀ ਹੈਗੀ ਹੈ ਲੰਬੀ ਨਹੀਂ ਜਾਪਦੀ ਜਿਸ ਤਰ੍ਹਾਂ ਦਾ ਵਰਤਾਰਾ ਇਸ ਟਾਈਮ ਚੱਲ ਰਿਹਾ। ਰਮਨ ਜੀ
ਜੀ ਸਰ, ਡਾਕਟਰ ਸਾਹਿਬ ਮਿਹਰਬਾਨੀ। ਅੱਛਾ ਇੱਕ ਮੈਨੂੰ ਹੋਰ ਗੱਲ ਆਉਂਦੀ ਹੈ ਮੇਰੇ ਦਿਮਾਗ ਵਿੱਚ, ਕਈ ਵਾਰ ਹੁੰਦਾ ਕਿ ਆਪਾਂ ਜਿਵੇਂ ਬਾਹਰ ਅਹੁਦੇ ਤੇ ਯਾਨੀ ਰੇਡੀਓ ਦੇ ਮੰਚ ਤੋਂ ਗੱਲ ਕਰ ਰਹੇ ਹਾਂ, ਕਈ ਵਾਰ ਸਿੱਧੀ ਗੱਲ ਕਰਨ ਨੂੰ ਵੀ ਦਿਲ ਕਰਦਾ ਹੁੰਦਾ। ਉਹਦੇ ਚ ਮੈਨੂੰ ਇਹ ਲੱਗਦਾ ਸਰ ਕਿ ਇੱਕ ਤਾਂ ਗੱਲ ਇਹ ਹੈ ਕਿ ਇੰਨੀ ਕੁ ਡਿਸਟਰਕਸ਼ਨ ਹੋ ਚੁੱਕੀ ਹੈ ਵੀ ਹੁਣ ਚਾਹੇ ਕੁਛ ਕਰੋ ਚਾਹੇ ਨਾ ਕਰੋ, ਜਿਹਨੂੰ ਕਹਿੰਦੇ ਪੁਆਇੰਟ ਆਫ ਨੋ ਰਿਟਰਨ। ਤੇ ਦੂਜੀ ਗੱਲ ਇਹ ਹੁੰਦੀ ਆ ਕਿ ਨਹੀਂ, ਚਾਹੇ ਪੁਆਇੰਟ ਆਫ ਨੋ ਰਿਟਰਨ ਹੋ ਗਿਆ, ਮੈਂ ਆਪਣੇ ਵੱਲੋਂ ਚੰਗਾ ਹੀ ਰਹਿਣਾ ਭਾਵੇਂ ਦੁਨੀਆਂ ਨੂੰ ਅੱਗੇ ਲੱਗ ਜੇ। ਹੁਣ ਇਹ ਹੈ ਕਿ ਅਸੀਂ ਨਿੱਜੀ ਪੱਧਰ ਦੇ ਉੱਤੇ ਵੀ ਆਪਣੇ ਆਪ ਨੂੰ ਕੁਛ ਕਰ ਸਕਦੇ ਹਾਂ, ਕਿਉਂਕਿ ਆਖਰ ਆਪਣੇ ਸਰੋਤਿਆਂ ਦੇ ਮਨਾਂ ਚ ਸਵਾਲ ਆਊਗਾ ਗੱਲਾਂ ਸੁਣ ਕੇ ਕਿ ਦੱਸੋ ਜੀ ਅਸੀਂ ਕੀ ਕਰੀਏ, ਜਾਂ ਹੁਣ ਕੁਝ ਕਰਨ ਦਾ ਫਾਇਦਾ ਹੈ ਕਿ ਨਹੀਂ ਹੈ, ਕਿ ਸਿਰਫ ਆਤਮਕ ਤਸੱਲੀ ਵਾਸਤੇ ਕੰਮ ਕਰ ਲੈਂਦੇ ਹਾਂ। ਜਿਵੇਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਮੈਂ ਕੱਪੜੇ ਘੱਟ ਖਰੀਦਾਂ, ਮੈਨੂੰ ਕਾਰਾਂ ਘੱਟ ਹੋਣ, ਮੇਰੇ ਕੋਲੇ ਚੀਜ਼ਾਂ ਘੱਟ ਹੋਣ, ਕਿਉਂਕਿ ਇਹਨਾਂ ਦੀ ਡਿਸਟਰਕਸ਼ਨ ਹੈ ਜਿਹੜੀ, ਪਲਾਸਟਿਕ ਮੇਰੇ ਕੋਲ ਘੱਟ ਹੋਵੇ, ਪਲਾਸਟਿਕ ਦੀ ਬੋਤਲ ਚ ਪਾਣੀ ਨਾ ਪੀਵਾਂ। ਸੋ ਵੀ ਆਪਣੇ ਆਪ ਨੂੰ ਭਾਵੇਂ ਮਾੜਾ ਕਹਾ ਲਓ, ਪਰ ਇਹ ਹੈ ਵੀ ਚਲੋ ਮੈਂ ਜਾਂਦਾ ਪਿਆ ਆਪਣੇ ਵੱਲੋਂ ਤਾਂ ਨਾ ਇਹਦੇ ਵਿੱਚ ਕੋਈ ਕਾਰਬਨ ਫੁੱਟਪ੍ਰਿੰਟ ਮੈਂ ਘੱਟੋ ਘੱਟ ਛੱਡਾਂ, ਤੇ ਉਹਦਾ ਫਾਇਦਾ ਕੀ? ਅਗਲਾ ਕਹਿੰਦਾ ਵੀ ਹੁਣ ਕੀ ਫਾਇਦਾ, ਹੁਣ ਤਾਂ ਜੋ ਹੋਣਾ ਸੀ ਹੋ ਗਿਆ। ਇਹੀ ਜੀ ਜਦੋਂ ਸਵਾਲ ਆਵੇ ਤਾਂ ਉਹਦਾ ਤੁਸੀਂ ਕੀ ਜਵਾਬ ਦਓਗੇ?
ਮੈਂ ਨਾ ਜੀ ਕੁਛ ਇਹੋ ਜਿਹੀਆਂ ਐਫਰਟਸ ਨੇ ਜਿਹੜੀਆਂ ਉਹ ਪੰਜਾਬ ਪੱਧਰ ਤੇ ਕਰਦਾ ਰਹਿਣਾ, ਤੇ ਮੈਂ ਇੱਕ ਉਦਾਹਰਣ ਦੇਣਾ ਚਾਹੁੰਦਾ। ਮੇਰੇ ਨਾਲ ਲਗਭਗ ਪੰਜਾਬ ਦੇ 6500 ਸਕੂਲ ਜੁੜੇ ਹੋਏ ਨੇ, ਤੇ ਮੈਂ ਕੋਸ਼ਿਸ਼ ਤੁਹਾਡੇ ਕਹਿਣ ਮੁਤਾਬਕ ਕੀਤੀ, ਤੇ ਹਰੇਕ ਪੰਜਾਬ ਦੇ ਬੱਚੇ ਨੂੰ ਉਹਦੇ ਅਸੀਂ ਜਿਹੜੇ ਪਲਾਂਟ ਲਗਾਉਣ ਵਾਸਤੇ ਉਹਦੇ ਜਨਮ ਦਿਨ ਤੇ ਪ੍ਰੇਰਿਤ ਕੀਤਾ। ਪਿੱਛੇ ਜੀ ਅਸੀਂ ਵਰਲਡ ਰਿਕਾਰਡ ਬਣਾਇਆ ਜੀ, ਇੱਕ ਦਿਨ ਦੇ ਵਿੱਚ 6,68,000 ਪਲਾਂਟ ਨੇ ਜਿਹੜੇ ਉਹ ਮੈਂ ਬੇਨਤੀ ਕਰ ਕਰਕੇ ਇੱਕ ਦਿਨ ਚ ਲਗਵਾਏ। ਇਸ ਤੋਂ ਪਹਿਲਾਂ ਮੈਂ 5,00,000 ਪਲਾਂਟ ਉਸ ਤੋਂ ਪਿਛਲੇ ਸਾਲ ਲਗਵਾਏ ਸੀ, ਤੇ ਬੱਚਿਆਂ ਨੂੰ ਮੋਟੀਵੇਟ ਕੀਤਾ, ਕਿਉਂਕਿ ਜਿਨ੍ਹਾਂ ਲਈ ਅਸੀਂ ਵਿਰਾਸਤ ਛੱਡ ਕੇ ਜਾਣੀ ਆ ਸਕੂਲੀ ਬੱਚੇ, ਉਹਨਾਂ ਨੂੰ ਮੋਟੀਵੇਟ ਕੀਤਾ। ਮੈਂ ਤੁਹਾਡੀ ਗੱਲ ਦੇ ਜਵਾਬ ਤੇ ਆਉਣਾ, ਜਦੋਂ ਮੈਂ ਇਹੋ ਜਿਹੀਆਂ ਕੋਈ ਕੋਸ਼ਿਸ਼ਾਂ ਕਰਦਾ ਤੇ ਕੋਰੋਨਾ ਦੌਰਾਨ ਵੀ ਕੀਤੀਆਂ, ਮੇਰੇ ਇੱਕ ਬੜੇ ਦੋਸਤ ਨੇ ਉਹਨੇ ਬਹੁਤ ਪਿਆਰੀ ਗੱਲ ਸੁਣਾਈ। ਕਹਿੰਦੇ ਕਿਸੇ ਵਾਰ ਇੱਕ ਵਾਰ ਨਾ ਇੱਕ ਜੰਗਲ ਚ ਅੱਗ ਲੱਗ ਗਈ, ਅੱਗ ਬੜੀ ਭਿਆਨਕ ਲੱਗੀ ਹੋਈ, ਸਾਰੇ ਜਾਨਵਰ ਭੱਜ ਭੁੱਜ ਗਏ। ਇੱਕ ਚਿੜੀ ਤਲਾਬ ਚੋਂ ਚੁੰਝ ਭਰ ਕੇ ਲਿਆਇਆ ਕਰੇ, ਉਹ ਉੱਥੇ ਜੰਗਲ ਦੇ ਉੱਤੇ ਸਿੱਟ ਕੇ ਫੇਰ ਉੱਡ ਜਾਇਆ ਕਰੇ, ਫੇਰ ਲਿਆਇਆ ਕਰੇ ਸਿੱਟਿਆ। ਉਹ ਕਹਿੰਦੇ ਕਮਲੀ ਹੋਈਆਂ ਤੂੰ ਵੀ ਤੇਰੇ ਚੁੰਝ ਭਰ ਪਾਣੀ ਦੇ ਨਾਲ ਜੰਗਲ ਦੀ ਅੱਗ ਕਿਵੇਂ ਬੁਝੂ? ਉਹ ਕਹਿੰਦੇ ਬੁਝੇ ਨਾ ਬੁਝੇ, ਜਦੋਂ ਇਤਿਹਾਸ ਲਿਖਿਆ ਜਾਊਗਾ ਤਾਂ ਮੇਰਾ ਨਾਂ ਜਿਹੜਾ ਅੱਗ ਬੁਝਾਉਣ ਵਾਲਿਆਂ ਚ ਆਊਗਾ। ਦੱਸੋ ਮੈਂ ਤੁਹਾਡੀ ਗੱਲ ਨੂੰ ਵੱਡਾ ਕਰਦਾ, ਜਿਹੜੀਆਂ ਜਦੋਂ ਕੁਦਰਤ ਨੇ ਸਾਨੂੰ ਸੋਚਣ ਸ਼ਕਤੀ ਬਖਸ਼ਤੀ, ਸਾਨੂੰ ਐਜੂਕੇਸ਼ਨ ਦਾ ਬਲ ਬਖਸ਼ਤਾ, ਸਾਡੇ ਚਾਹ ਮੀਡੀਆ ਰਾਹੀਂ ਹੋਰ ਰਾਹੀਂ ਵਿਚਾਰ ਵਟਾਂਦਰਾ ਸਾਨੂੰ ਕਰਨ ਦਾ ਬਲ ਬਖਸ਼ਤਾ, ਤਾਂ ਸਾਨੂੰ ਕੋਸ਼ਿਸ਼ ਕਿਉਂ ਛੱਡਣੀ ਚਾਹੀਦੀ ਹੈ? ਕਿਉਂ ਅਸੀਂ ਤਾਂ ਉਸ ਗੁਰੂ ਸਾਹਿਬਾਨਾਂ ਦੇ ਅੱਗੇ ਪਦਾਇਸ਼ਾਂ ਜਿਹੜੀਆਂ ਨੇ ਸਾਨੂੰ ਮਤਲਬ ਇਹ ਬਲ ਦੱਸਿਆ ਵੀ ਅਸੀਂ ਤਾਂ ਹਿੰਮਤ ਨਹੀਂ ਹਾਰਨ ਵਾਲੇ। ਸੋ ਇਸ ਲਈ ਮੇਰੇ ਖਿਆਲ ਦੇ ਵਿੱਚ ਇਹ ਐਫਰਟਸ ਤਾਂ ਜਿਹੜੀਆਂ ਨੇ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ। ਦੂਜੀ ਗੱਲ, ਜਿੱਦੇ ਕੁਦਰਤ ਦਾ ਇੱਕ ਪਲ ਨਹੀਂ ਲੱਗਣਾ ਇਹਨੂੰ ਕੰਟਰੋਲ ਕਰਨ, ਪਿੱਛੇ ਜੇ ਕੋਰੋਨਾ ਦੇ ਵਿੱਚ ਆਪਾਂ ਨੇ ਕੀ ਦੇਖਿਆ, ਲੋਕ ਕਹਿਣ ਲੱਗ ਗਏ ਸੀ ਪੰਜਾਬ ਦੇ ਵਿੱਚੋਂ ਕਈ ਇਲਾਕਿਆਂ ਚ ਪਹਾੜੀਆਂ ਦੇਖਣ ਲੱਗ ਗਈਆਂ ਸੀ।
ਜਲੰਧਰ ਤੋਂ ਕਹਿੰਦੇ ਹੁੰਦੇ ਸੀ, ਮੈਂ ਸੁਣਿਆ ਕਹਿੰਦੇ ਪਠਾਨਕੋਟ
ਰਾਮਨ ਜੀ ਕਹਿੰਦੇ ਨੀ ਸੀ ਕਿ ਦੇਖਣ ਲੱਗ ਗਈਆਂ ਸੀ। ਵਿਜੀਬਿਲਿਟੀ ਜਿਹੜੇ ਹੁਣ ਅਸੀਂ ਬਾਹਰਲੇ ਕਿਸੇ ਕੰਟਰੀ ਦੀ ਤੁਸੀਂ ਫੋਟੋ ਖਿੱਚੀ ਹੋਈ ਤੇ ਇੰਡੀਆ ਦੀ ਫੋਟੋ ਖਿੱਚੀ ਹੋਈ ਦੇ ਵਿੱਚ ਜ਼ਮੀਨ ਸਮਾਨ ਦਾ ਅੰਤਰ ਹੁੰਦਾ, ਕਿਉਂਕਿ ਡਸਟ ਹੁੰਦੀ ਹੈ ਬੱਦਲਾਂ ਦੀ। ਸਾਡੇ ਕੋਲ ਤਾਂ ਬੱਦਲਾਂ ਦੀ ਪਿਕਚਰ ਨੀ ਕਲੀਅਰ ਆਉਂਦੀ, ਉਦੋਂ ਆਉਣ ਲੱਗ ਗਈ ਸੀ ਬਿਲਕੁਲ ਸਾਫ਼, ਫੋਟੋਗ੍ਰਾਫੀ ਸਾਫ਼, ਸਾਹ ਸਾਫ਼, ਸਾਰਾ ਕੁਛ। ਕੁਦਰਤ ਨੇ ਕਿੰਨਾ ਦੇਰ ਟਾਈਮ ਲੱਗਿਆ ਸੀ ਕੁਦਰਤ ਨੂੰ ਕੰਟਰੋਲ ਕਰਨ ਦੇ ਵਿੱਚ? ਥੋੜਾ ਟਾਈਮ ਲੱਗਿਆ ਸੀ। ਸੋ ਇਸ ਲਈ ਕੁਦਰਤ ਜਦੋਂ ਚਾਹੂਗਾ ਤਾਂ ਇਹੋ ਜਿਹੀਆਂ ਆਫ਼ਤਾਂ ਰਾਹੀਂ ਮਨੁੱਖ ਨੂੰ ਇੱਕ ਦਿਨ ਦੇ ਵਿੱਚ ਸਬਕ ਸਿਖਾ ਸਕਦੀ ਹੈ, ਲੇਕਿਨ ਮੇਰੀ ਗੱਲ ਉੱਥੇ ਆ ਜਾਂਦੀ ਹੈ ਵੀ ਕੁਦਰਤ ਨੇ ਸਬਕ ਸਿਖਾਉਣਾ ਸੀ ਆਪ ਸਿੱਖਣਾ। ਜਦੋਂ ਸਾਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਤਾਂ ਸਾਨੂੰ ਮੇਰੇ ਖਿਆਲ ਚ ਕੋਸ਼ਿਸ਼ਾਂ ਨੇ ਉਹ ਬਿਲਕੁਲ ਜਾਰੀ ਰੱਖਣੀ ਚਾਹੀਦੀਆਂ ਨੇ, ਤੇ ਇਹਦੇ ਨਾਲ ਆਪਾਂ ਆਪਣਾ ਯੋਗਦਾਨ ਜ਼ਰੂਰ ਪਾਵਾਂਗੇ। ਤੇ ਜਿਹੜੀ ਤੁਹਾਡੀ ਗੱਲ ਹੈ ਵੀ ਜਦੋਂ ਕਦੇ ਸਾਡੇ ਵੀ ਫੋਸਿਲਸ ਮਿਲਣਗੇ, ਸਾਡੇ ਅਵਸ਼ੇਸ਼ ਮਿਲਣਗੇ,
ਵੰਡਰਫੁਲ। ਤੇ ਡਾਕਟਰ ਸਾਹਿਬ ਇਹਦੇ ਨਾਲ ਹੀ ਮੈਂ ਨਾ ਜਿਵੇਂ ਤੁਸੀਂ ਇਹ ਬੜੇ ਖੂਬਸੂਰਤ ਤਰੀਕੇ ਨਾਲ ਗੱਲ ਕਰ ਹੀ ਰਹੇ ਸੀਗੇ ਤਾਂ ਮੈਨੂੰ ਵੀ ਇਹਦੇ ਵਿੱਚ ਇੱਕ ਮਿੰਟ, ਟੈਂਪਰੇਚਰ ਚੇਂਜਸ ਆਲ ਓਵਰ ਦਾ ਵਰਲਡ ਵਿੱਚ ਵਿਚ ਆਰ ਹੈਪਨਿੰਗ ਨਾਓ ਡੇਜ਼, ਵੀ ਨੈਵਰ ਸੀ ਜਨਰਲੀ। ਹਾਂਜੀ, ਕਿ ਮੈਨੂੰ ਸਵਾਲ ਆਇਆ ਸੀਗਾ, ਕਹਿੰਦੇ ਵੀ ਗਲੋਬਲ ਟੈਂਪਰੇਚਰ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਚੁੱਕਿਆ। ਇੱਕ ਮੈਂ ਹੋਰ ਵੀ ਚੀਜ਼ ਵੇਖੀ ਸੀਗੀ ਮੋਟੀ ਜੀ, ਮੈਂ ਤੁਹਾਨੂੰ ਉਹ ਪੁੱਛਦਾ, ਇੱਕ ਸਵਾਲ ਮੇਰਾ ਯਾਦ ਆਉਣਾ ਕਿ ਜਿਵੇਂ ਪੰਜਾਬ ਦਾ ਕਲਾਈਮੇਟ ਹੈ ਇਹਦੇ ਵਿੱਚ ਗਰਦ ਮਿੱਟੀ ਤਾਂ ਉੜਦੀ ਓ ਰਹਿੰਦੀ ਸੀਗੀ, ਕਿ ਪੁਰਾਣੇ ਵੇਲਿਆਂ ਵਿੱਚ ਵੀ ਸਾਡੇ ਬੂਟਿਆਂ ਦੇ ਉੱਤੇ ਜਿਵੇਂ ਮੈਂ ਇੱਥੇ ਆ ਕੇ ਦੇਖਦਾ ਬਹੁਤ ਮਿੱਟੀ ਜੰਮੀ ਆ, ਮੈਂ ਕਿਹਾ ਕਿਵੇਂ ਬਰੀਦ ਕਰਨਗੇ, ਸਾਹ ਕਿਵੇਂ ਲੈਣਗੇ, ਤੇ ਕਿ ਹੋਰ ਵਰਤਾਰਾ ਜ਼ਿਆਦਾ ਵੱਧ ਗਿਆ? ਇੱਕ ਤਾਂ ਛੋਟਾ ਜਿਹਾ ਸਵਾਲ ਹੈ, ਦੂਜਾ ਮੈਂ ਬਾਅਦ ਚ ਪੁੱਛਦਾ ਜੀ।
ਇਹ ਤਾਂ ਹੁਣ ਜਿਆਦਾ ਵੱਧ ਗਿਆ, ਉਹਦਾ ਰੀਜ਼ਨ ਇਹ ਹੈ ਵੀ ਸਾਡੇ ਟ੍ਰੈਫਿਕ ਪਹਿਲਾਂ ਕੀ ਹੁੰਦਾ ਸੀ, ਗੱਡੇ ਹੁੰਦੇ ਸੀਗੇ ਜੀ,
ਟਾਵਾਂ ਟਾਵਾਂ ਵਹੀਕਲ ਹੁੰਦਾ ਸੀਗਾ, ਠੀਕ ਹੈ ਜੀ ਗੱਲ। ਜਿਹੜੀ ਮੈਂ ਕੋਰੋਨਾ ਦੀ ਉਦਾਹਰਨ ਦਿੱਤੀ ਉਹ ਇਸੇ ਕਰਕੇ ਟ੍ਰੈਫਿਕ ਬੰਦ ਹੋ ਗਿਆ ਸੀ, ਉਹ ਗਰਦਾ ਸਾਰਾ ਬੈਠ ਗਿਆ ਤੇ ਮੁੜ ਕੇ ਉੱਠਿਆ ਨੀ ਹੈਗਾ, ਠੀਕ ਹੈ ਜੀ। ਸੋ ਇਸ ਲਈ ਇਹ ਜਿਹੜਾ ਹੈਗਾ ਸਾਰਾ ਉਸਦਾ ਰਿਜ਼ਲਟ ਆ। ਦੂਸਰਾ ਜਿਹੜਾ ਹੈਗਾ ਇਹ ਸਾਡੇ ਨਾਲ ਇੱਕ ਹੀ ਹੈ, ਤੋ ਇੱਥੇ ਸਾਡੇ ਨਰੇਗਾ ਸਕੀਮ ਵਾਲੀਆਂ ਬੀਬੀਆਂ ਨੂੰ ਕੋਈ ਕੰਮ ਨੀ ਹੁੰਦਾ ਤੇ ਉਹ ਦੇ ਦਿੰਦੇ ਨੇ ਵਿਚਾਰੇ ਵੀ ਸੜਕਾਂ ਦੇ ਆਲਦੇ ਘਾਹ ਪੁੱਟ ਦੋ, ਜਿਹੜਾ ਘਾਹ ਲਾਉਣਾ ਸੀ ਅਸੀਂ ਘਾਹ ਪੁੱਟੀ ਜਾਂਦੇ ਆ,
ਠੀਕ ਠੀਕ
ਚਾਰ ਉਡਾਈ ਜਾਂਦੇ ਆ, ਫਿਰ ਉਹ ਪੱਤਿਆਂ ਤੇ ਜੰਮਣਾ ਸਾਰਾ ਉਹ ਸਾਰੇ ਦਾ ਸਾਰਾ। ਸੋ ਸਾਡੀਆਂ ਤਾਂ ਇਹ ਜਿਹੀਆਂ ਪ੍ਰੈਕਟਿਸ ਨੇ, ਅਸੀਂ ਰੋਜ਼ ਆਪਦਾ ਗਰਦਾ ਉਡਾ ਲੈਂਦੇ ਆ ਜੀ। ਤੇ ਤੁਹਾਨੂੰ ਮੈਂ ਸ਼ਹਿਰਾਂ ਦੀ ਹਾਲਤ ਦੱਸਦਾ ਹੁਣੇ ਥੋੜੀ ਜੀ। ਮੈਂ ਕਈ ਵਾਰ ਬਾਜ਼ਾਰਾਂ ਵਿਚ ਲੰਘਦਾ, ਉੱਥੇ ਜਿਹੜੇ ਦੁਕਾਨਦਾਰ ਨੇ ਉਹ ਸਵੇਰੇ ਝਾੜੂ ਲਾ ਕੇ ਆਪਦੀ ਆਪਦੀ ਦੁਕਾਨ ਤੋਂ ਥੋੜਾ ਜਿਹਾ ਦੂਰ ਢੇਰੀ ਬਣਾ ਦਿੰਦੇ ਨੇ,
ਹਾਂ ਇਹ ਤਾਂ ਦੂਜੀ ਦੁਕਾਨ
ਦੇਖਿਆ ਜੀ। ਉਹ ਫਿਰ ਉਸ ਤੋਂ ਬਾਅਦ ਕਾਰਾਂ ਆਉਂਦੀਆਂ ਨੇ, ਉਹ ਫਿਰ ਉਹਨਾਂ ਦੁਕਾਨਾਂ ਸੁੱਟ ਦਿੰਦੀਆਂ ਨੇ, ਉਹ ਸਵੇਰੇ ਫਿਰ ਇਕੱਠਾ ਕਰ ਲੈਂਦੇ ਨੇ, ਫਿਰ ਉੱਥੇ ਰੱਖ ਦਿੰਦੇ ਨੇ। ਅਸੀਂ ਕਦੇ ਵੀ ਸਮੱਸਿਆ ਨੂੰ ਜੜੋਂ ਪੁੱਟਣ ਦੀ ਤਾਂ ਕੋਸ਼ਿਸ਼ ਕੀਤੀ ਨੀ ਹੈਗੀ, ਤੇ ਅਸੀਂ ਤਾਂ ਮਤਲਬ ਉਸ ਦੇ ਨਾਲ ਖੇਡਦੇ ਰਹੇ ਹਾਂ। ਤੇ ਆਹ ਹੁਣ ਪਿੱਛੇ ਜੇ ਕਈ ਸਾਲ ਪਹਿਲਾਂ ਇਹਨਾਂ ਨੇ ਸੜਕਾਂ ਦੇ ਆਲੇ ਦੁਆਲੇ ਜਿਹੜੇ ਹੈਗੇ ਸੀ ਪੱਕੇ ਨਾਲ ਬਣਾ ਤੇ ਖਾਲੇ, ਵੀ ਉਹ ਚ ਪਾਣੀ ਆਇਆ ਕਰੂਗਾ, ਉਹ ਚ ਪਾਣੀ ਤਾਂ ਆਇਆ ਨੀ ਹੈਗਾ, ਉਹ ਚ ਚੀਕ ਗਾਦ ਗਾਵਾਂ ਮੱਝਾਂ ਕੁੱਤੇ ਮਰੇ ਹੋਏ, ਮਤਲਬ ਸਾਡਾ ਸਿਸਟਮ ਵੀ ਦੋਸ਼ੀ ਹੈਗਾ ਇਸ ਦੇ ਵਾਸਤੇ। ਤੇ ਨਾਲ ਦੀ ਨਾਲ ਜਿਹੜਾ ਹੈਗਾ ਸਾਡਾ ਇਕਦਮ ਜਿਹੜਾ ਇੰਨਾ ਜ਼ਿਆਦਾ ਟ੍ਰੈਫਿਕ ਵੱਧ ਗਿਆ ਉਹ ਵੀ ਇਸ ਦਾ ਕਾਰਨ ਬਣਿਆ ਹੋਇਆ ਜੀ।
ਅੱਛਾ ਇੱਕ ਜੀ ਮੈਂ ਆਪਣਾ ਵੱਲੋਂ ਆਖਰੀ ਦੌਰ ਚ ਆ ਗਈ ਜੀ ਗੱਲਬਾਤ, ਇੱਕ ਵੀਡੀਓ ਬੜੀ ਚੱਲਦੀ ਸੀਗੀ ਬਹੁਤ ਦੇਰ ਤੋਂ, ਮੈਂ ਦੇਖਦਾ ਰਿਹਾ, ਵਟ ਇਫ ਕਰਕੇ ਸੀਰੀਜ਼ ਆਉਂਦੀ ਸੀਗੀ ਯੂਟਿਊਬ ਤੇ, ਮੈਂ ਬੜੀ ਦੇਖੀ ਆ। ਉਹ ਕਹਿੰਦੇ ਵਟ ਇਫ ਹਿਊਮਨ ਬੀਇੰਗਸ ਡਿਸਅਪੀਅਰ ਸਡਨਲੀ, ਤੇ ਉਹ ਜਦੋਂ ਮੈਂ ਵੀਡੀਓ ਦੇਖਣ ਲੱਗਿਆ ਨਾ ਪਹਿਲਾਂ ਤਾਂ ਡਰ ਲੱਗਿਆ, ਫਿਰ ਮੈਨੂੰ ਖੂਬਸੂਰਤ ਲੱਗਣ ਲੱਗ ਗਈ ਜਦੋਂ ਕਹਿੰਦੇ ਵੀ 500 ਸਾਲਾਂ ਬਾਅਦ ਧਰਤੀ ਹਰੀ ਭਰੀ ਹੋਜੂ, ਵੈਨਕੂਵਰ ਬਰਫ਼ ਥੱਲੇ ਦੱਬਿਆ ਜਾਊਗਾ, ਤੇ ਜਿਹੜਾ ਇੰਗਲੈਂਡ ਹੈ ਉਹ ਬਿਲਕੁਲ ਲੰਡਨ ਸ਼ਹਿਰ ਉਹਦਾ ਉਹ ਮਾਰਚ ਦੇ ਵਿੱਚ ਬਦਲ ਜੂਗਾ ਹਨਾ, ਤੇ ਚਿੱਕਣ ਵਾਲਾ ਜਿਵੇਂ ਹੋ ਜਾਣਾ। ਮੈਂ ਦੇਖਾਂਗੀ ਯਾਰ ਅਸੀਂ ਚਲੇ ਜਾਈਏ ਤੇ ਜ਼ਿਆਦਾ ਬੈਟਰ ਨੇ। ਉਸ ਅਖੀਰ ਚ ਕਿਹਾ ਕਿ 25,000 ਸਾਲ ਤੱਕ ਤੁਹਾਡੇ ਪਲਾਸਟਿਕ ਦੇ ਖਿਡੌਣੇ ਬੋਤਲਾਂ ਲੱਭੀ ਜਾਣਗੀਆਂ, ਉਹ ਤੋਂ ਬਾਅਦ ਧਰਤੀ ਆਪਣੇ ਆਪ ਨੂੰ ਸੰਤੁਸ਼ਟ ਕਰਕੇ ਠੰਡੀ ਹੋ ਕੇ ਜਿਵੇਂ ਉਹਨੇ ਹੋਣਾ ਉਸ ਰੂਪ ਚ ਚਲੀ ਜਾਊਗੀ। ਤਾਂ ਮੈਨੂੰ ਐਵੇਂ ਲੱਗਿਆ ਕਿ ਯਾਰ ਜੇ ਮੈਨੂੰ ਕੁਰਬਾਨੀ ਵੀ ਦੀ, ਕੁਰਬਾਨੀ ਕੀ ਮਤਲਬ, ਮੈਨੂੰ ਤਾਂ ਹਟਾ ਹੀ ਦੋ, ਪਰ ਇਹ ਚੱਲਦਾ ਰਹੇ ਹਨਾ, ਚਾਹੇ ਉਹਦੀ ਵੀ ਮਿਆਦ ਹੈ ਧਰਤੀ ਦੀ ਵੀ ਉਹ 5-7 ਅਰਬ ਸਾਲ ਹੋਰ ਜੀਊਗੀ, ਪਰ ਮੈਂ ਉਹਦੇ ਵਿੱਚ ਉਹਨੂੰ ਕਿਉਂ ਖਰਾਬ ਕਰਾਂ ਹਨਾ। ਜੇ ਮੈਂ ਬੱਸ ਚ ਵੀ ਬੈਠਾ ਹੈ ਤਾਂ ਮੈਨੂੰ ਨੀ ਹੁੰਦਾ ਕਿ ਬੱਸ ਚ ਜਦੋਂ ਮੈਂ ਉੱਠਾਂ ਤਾਂ ਲੋਕ ਕਹਿਣ ਵੀ ਉਹ ਗੰਦਾ ਬੰਦਾ ਇਸ ਸੀਟ ਤੇ ਬੈਠਾ, ਹਾਂਜੀ। ਪਰ ਅਸੀਂ ਜਿਹੜੇ ਇਸ ਧਰਤੀ ਤੇ ਰਹਿ ਰਹੇ ਹਾਂ, ਸਾਡੀ ਜੇ ਕੋਈ ਪੈਰ ਚਾਲ ਵੇਖ ਕੇ ਤਾਂ ਇਹ ਲੱਗਦਾ, ਮੈਨੂੰ ਆਪਣੇ ਆਪ ਤੇ ਇਹ ਲੱਗਣ ਲੱਗ ਗਿਆ ਕਿ ਯਾਰ ਅਸੀਂ ਹਟ ਜੇ, ਜਿਵੇਂ ਹੁਣ ਸਾਡੇ ਕਲਾਈਮੇਟ ਚੇਂਜ ਤੇ ਗੱਲ ਹੁੰਦੀ ਹੈ ਤੇ ਉਹ ਕਹਿੰਦੇ ਧਰਤੀ ਦਾ ਨੁਕਸਾਨ, ਮੇਰੀ ਸੋਚ ਕਹਿੰਦੇ ਧਰਤੀ ਦਾ ਨੀ, ਤੁਹਾਡਾ ਤੇ ਤੁਹਾਡੇ ਆਲੇ ਦੁਆਲੇ ਦੇ ਜੀਵ ਜੰਤੂਆਂ ਦਾ ਨੁਕਸਾਨ ਹੈ। ਧਰਤੀ ਤੁਹਾਡੇ ਨਾਲੋਂ ਵੱਡੀ ਹੈ, ਇਹਨੇ ਆਪਣੇ ਆਪ ਚ ਪਤਾ ਨੀ 3-4 ਕਿਸਮ ਦੇ ਜੀਵਨ ਹੋਰ ਚਲਾ ਲੈਣੇ ਆ, ਹਜੇ ਜਿੰਨੀ ਇਹਦੇ ਕੋਲ ਗੁੰਜਾਇਸ਼ ਹੈ। ਤੁਮ ਆਪਣਾ ਕੰਮ ਦੇਖੋ, ਤੁਮ ਆਪਣੇ ਆਪ ਨੂੰ ਸੰਭਾਲੋ ਹਨਾ।
ਮੈਂ ਨਾ ਜੀ ਰਮਨ ਜੀ, ਜਿਹੜਾ ਇੱਕ ਦੇਸ਼ ਤੋਂ ਦੂਜੇ ਦੇਸ਼ ਚ ਪ੍ਰਵਾਸ ਹੋ ਰਿਹਾ, ਜੇ ਕਿਸੇ ਵੀ ਦੇਸ਼ ਚ ਹੋ ਰਿਹਾ, ਮੈਂ ਨਾ ਉਸ ਦੇ ਕਾਰਨ ਲੱਭ ਰਿਹਾ ਸੀ ਵੀ ਰੁਜ਼ਗਾਰ ਹੋ ਗਿਆ, ਹੋਰ ਇਹ ਦੱਸੋ ਹੋਰ ਗੱਲਾਂ ਹੋ ਗਈਆਂ, ਸਾਰੇ ਜਾਣਦੇ ਨੇ। ਮੈਨੂੰ ਇਹ ਮਹਿਸੂਸ ਹੋਇਆ ਵੀ ਜਿਹੜਾ ਉਥੋਂ ਦੇ ਲੋਕਾਂ ਦਾ ਰਹਿਣ ਦਾ ਸਟਾਈਲ ਹੈ ਤੇ ਜਿਹੜਾ ਉਥੋਂ ਦਾ ਵਾਤਾਵਰਨ ਹੈ, ਜਿਹੜਾ ਉਥੋਂ ਦਾ ਆਲਾ ਦੁਆਲਾ, ਠੀਕ ਹੈ ਜੀ ਗੱਲ, ਕੋਈ ਇੱਕ ਲੋਕਾਂ ਦਾ ਖਿੱਚ ਦਾ ਕਾਰਨ ਬਣਦਾ ਹੁੰਦਾ। ਮੈਨੂੰ ਇਹ ਲੱਗਦਾ ਜਿਹੜਾ ਅੱਜ ਦਾ ਯੂਥ ਹੈ ਜਾਂ ਹੋਰ ਆ, ਉਹ ਆਪਦੇ ਆਲੇ ਦੁਆਲੇ ਦੀ ਗੰਦਗੀ, ਪਲਾਸਟਿਕ ਬੋਟਲਾਂ, ਇਹ ਵੋ ਇਹ ਸਾਰੇ ਤੋਂ ਡਰ ਕੇ ਭੱਜ ਰਿਹਾ। ਕਈ ਵਾਰ ਤਾਂ ਐ ਲੱਗਦਾ ਹੁੰਦਾ ਵੀ ਇਹ ਇੱਕ ਨਾ ਮੈਂ ਸਕੂਲਾਂ ਚ ਕੰਪੀਟੀਸ਼ਨ ਕਰਵਾਇਆ ਸੀਗਾ, ਇੱਕ ਬੱਚੇ ਨੇ ਬੜੀ ਸੋਹਣੀ ਆਰਟ ਦੀ ਪੇਂਟਿੰਗ ਬਣਾਈ, ਉਸਨੇ ਕੁਤਬ ਮੀਨਾਰ ਬਣਾਈ ਤੇ ਕੁਤਬ ਮੀਨਾਰ ਦੇ ਨਾਲ ਇੱਕ ਆਹੀ ਕੂੜੇ ਦੇ ਕਰਕਟ ਦਾ ਢੇਰ ਬਣਾਇਆ ਜਿਹੜਾ ਕੁਤਬ ਮੀਨਾਰ ਤੋਂ ਉੱਚਾ,
ਉੱਚੇ
ਕੁਤਬ ਮੀਨਾਰ ਟੇਢੀ ਹੋ ਕੇ ਉਸਨੂੰ ਤੱਕ ਰਹੀ ਹੈ, ਹੈਰਾਨ ਜਾ ਹੋ ਕੇ ਵੀ ਹੈ ਮੇਥੋਂ ਵੱਡਾ ਕਿਹੜਾ ਆ ਗਿਆ। ਇਹ ਚੀਜ਼ ਜਦੋਂ ਤੁਸੀਂ ਦਿੱਲੀ ਜਾਓ ਨਾ, ਤੁਸੀਂ ਦਿੱਲੀ ਦੇ ਦੇਖੋ ਇਧਰ ਕਰਨਾਲ ਬਾਈਪਾਸ, ਹੋਰ ਤੁਸੀਂ ਵੀ ਦੇਖਿਆ ਹੋਊਗਾ ਸ਼ਾਇਦ, ਤੇ ਉੱਥੇ ਪਹਾੜ ਬਣ ਗਏ ਜੀ, ਪਹਾੜ ਬਣ ਗਏ। ਇਹ ਸਾਡਾ ਜਿਹੜਾ ਮਟੀਰੀਅਲ ਸੀ ਸਾਰਾ, ਲਗਭਗ ਹੁਣ ਇਹ ਹਰੇਕ ਸਿਟੀ ਚ ਬਣਨੇ ਸ਼ੁਰੂ ਹੋ ਗਏ, ਤੇ ਕਿਤੇ ਐ ਨਾ ਹੋਵੇ ਆਪਾਂ ਇਸੇ ਗੱਲ ਲਈ ਜਾਣੇ ਜਾਣ ਲੱਗ ਜਾਈਏ ਵੀ ਇੱਥੇ ਹਿਮਾਲਿਆ ਪਰਬਤ ਵੀ ਆ ਤੇ ਇੱਥੇ ਕੂੜੇ ਦੇ ਪਹਾੜ ਵੀ ਹੈਗੇ ਨੇ, ਹਾਂਜੀ। ਤੋਂ ਇਹ ਚੀਜ਼ਾਂ ਤੋਂ ਬਿਲਕੁਲ ਗੁਰੇਜ਼ ਕੀਤਾ ਜਾ ਸਕਦਾ। ਦੇਖੋ ਇਹ ਸਾਰੀਆਂ ਚੀਜ਼ਾਂ ਉਪਜੀਆਂ ਧਰਤੀ ਦੇ ਗਰਭ ਚ ਹੀ ਨੇ, ਪਲਾਸਟਿਕ ਕਿੱਥੋਂ ਬਣਿਆ, ਕੱਚ ਕਿੱਥੋਂ ਬਣਿਆ, ਇਹ ਸਾਰੇ ਐਲੀਮੈਂਟਸ ਨੇ ਜਿਹੜੇ ਕੰਪਾਊਂਡਸ ਨੇ, ਜੋ ਜੋ ਕੁਛ ਹੈ ਤਾਂ ਧਰਤੀ ਦੇ ਵਿੱਚੋਂ, ਲੇਕਿਨ ਅਸੀਂ ਆਪਦੇ ਮਤਲਬ ਲਈ ਉਸ ਨੂੰ ਇਹੋ ਜਿਹਾ ਰੂਪ ਦੇ ਦਿੱਤਾ ਜਿਹੜਾ ਉਹ ਧਰਤੀ ਵੀ ਬਰਦਾਸ਼ਤ ਨੀ ਕਰ ਰਹੀ ਉਸ ਨੂੰ ਹੁਣ।
ਹਾਂ
ਚੀਜ਼ ਹੈ ਜੀ,
ਜਿਵੇਂ ਔਲਾਦ ਵਿਗੜ ਜਾਂਦੀ ਹੈ ਤੇ ਮਾਪੇ ਸੰਤਾਪ ਭੁਗਤਦੇ ਨੇ, ਉਹੀ ਚੱਕਰ ਹੋ ਜਾਂਦਾ। ਧਰਤੀ ਚੋਂ ਇਕੱਠੇ ਕੀਤੇ ਯੋਗਿਕ ਉਹਨਾਂ ਨੂੰ ਕੁਛ ਇਸ ਤਰ੍ਹਾਂ ਰਲਾ ਕੇ ਕੋਈ ਨਵੀਂ ਚੀਜ਼ ਤਿਆਰ ਕੀਤੀ ਜਿਹੜੀ ਧਰਤੀ ਲਈ ਸੰਤਾਪ ਬਣ ਗਈ।
ਬਿਲਕੁਲ
ਜੀ। ਤੇ ਡਾਕਟਰ ਸਾਹਿਬ ਹੁਣ ਗੱਲਾਂ ਤਾਂ ਆਪਣੀਆਂ ਬਹੁਤ ਖੂਬਸੂਰਤ ਰਹੀਆਂ, ਮੈਨੂੰ ਬੜਾ ਆਪਣੇ ਆਪ ਚ ਬਹੁਤ ਐਨਰਿਚਮੈਂਟ ਫੀਲ ਹੋਈ ਹੈ ਜੀ ਤੁਹਾਡੇ ਨਾਲ ਗੱਲ ਕਰਕੇ। ਹੁਣ ਜੇ ਆਪਾਂ ਕੰਕਲੂਡ ਕਰਨਾ ਹੋਵੇ ਤੇ ਗੱਲ ਨੂੰ ਕਿੱਥੇ ਲਿਜਾ ਕੇ ਨਿਬੇੜੀਏ, ਕਿਉਂਕਿ ਵਿਸ਼ਾ ਬਹੁਤ ਵੱਡਾ ਜੁੜਿਆ
ਇਹਦਾ, ਸਾਰੇ ਦਾ ਜਵਾਬ ਤਾਂ ਜੀ ਬਾਬੇ ਨਾਨਕ ਦੀ ਬਾਣੀ ਚ ਹੀ ਹੈ ਫਿਰ। ਹਾਂਜੀ, ਤੇ ਮਾਤਾ ਧਰਤ ਮਹੱਤ ਹਾਂਜੀ, ਤੋ ਇਸ ਲਈ ਜਿਹੜਾ ਹੈਗਾ ਪਾਣੀ ਪਿਤਾ ਮਾਤਾ ਦਾ ਮਾਤਾ ਜਦੋਂ ਅਸੀਂ ਮਾਤਾ ਮੰਨ ਲਈ ਫਿਰ ਮਾਤਾ ਦੇ ਉੱਤੇ ਆਪਾਂ ਤਿੱਖੀਆਂ ਚੀਜ਼ਾਂ ਕੱਚ ਹੋਰ ਕਿਵੇਂ ਸਿੱਟਾਂਗੇ ਹਨਾ, ਜੇ ਪਾਣੀ ਨੂੰ ਆਪਾਂ ਨੇ ਮੰਨ ਲਿਆ, ਹਵਾ ਨੂੰ ਮੰਨ ਲਿਆ, ਤੇ ਇਹ ਚੀਜ਼ਾਂ ਤਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਸੇਧ ਦੇਣ ਵਾਸਤੇ ਆਪਣੇ ਕੋਲ ਗਿਆਨ ਦੇ ਭੰਡਾਰ ਹੈਗੇ ਨੇ ਵੱਖ ਵੱਖ ਮਤਾਂ ਦੇ ਵਿੱਚੋਂ, ਹਰੇਕ ਇਹੀ ਗੱਲ ਕਹਿੰਦਾ, ਕੋਈ ਵੀ ਗੰਦ ਪਾਉਣ ਨੀ ਕਹਿੰਦਾ, ਤੇ ਇਸ ਲਈ ਇਹ ਚੀਜ਼ ਦਾ ਥੋੜਾ ਜਾ ਜਿਹੜਾ ਮੇਰੇ ਖਿਆਲ ਦੇ ਵਿੱਚ ਸਾਨੂੰ ਸੇਧ ਲੈਣੀ ਹੀ ਪਊਗੀ। ਤੇ ਬਾਕੀ ਜਿਵੇਂ ਤੁਸੀਂ ਪ੍ਰੋ ਉਹ ਸਮਝ ਪਊਗੀ ਲੋਕਾਂ ਦੇ, ਤੇ ਜਿਹੜੇ ਅੱਜ ਦਾ ਯੁੱਗ ਜਿਹੜੇ ਬੱਚੇ ਨੇ, ਮੈਂ ਨਾ ਮੇਰਾ ਸੰਬੰਧ ਸਾਰੇ ਸਕੂਲਾਂ ਨਾਲ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਸਾਡੀ ਅੱਗੇ ਵਾਲੀ ਉਮੀਦ ਵਧੀਆ। ਉਮੀਦ ਕਿਉਂ ਵਧੀਆ, ਇਹ ਜਿਹੜੀ ਜਨਰੇਸ਼ਨ ਖਰਾਬ ਹੋਈ ਹੈ ਨਾ, ਜਿਹੜੇ ਹੁਣ ਬੱਚੇ ਆ ਰਹੇ ਨੇ ਛੋਟੇ ਵੱਡੇ ਹੋ ਰਹੇ ਨੇ, ਉਹ ਇਹ ਚੀਜ਼ਾਂ ਦੇ ਆਦੀ ਨਹੀਂ ਹੈਗੇ, ਕਿਉਂਕਿ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਹੈ, ਉਹ ਮੀਡੀਆ ਨਾਲ ਜੁੜੇ ਹੋਏ ਨੇ, ਉਹ ਇਹੋ ਜਿਹੇ ਟਾਕ ਸ਼ੋਅ ਨਾਲ ਜੁੜੇ ਹੋਏ ਨੇ, ਉਹਨਾਂ ਦੀ ਜਿਹੜੀ ਬਰਿੰਗਿੰਗ ਅਪ ਬਰਿੰਗਿੰਗ ਹੋ ਰਹੀ ਹੈ ਉਹ ਠੀਕ ਹੋ ਰਹੀ ਹੈ। ਮੈਨੂੰ ਇਹ ਲੱਗਦਾ ਵੀ ਆਉਣ ਵਾਲੇ 10-15 ਸਾਲਾਂ ਤੱਕ ਇਸ ਚੀਜ਼ ਨੂੰ ਬਹੁਤ ਵਧੀਆ ਢੰਗ ਨਾਲ ਠੱਲ ਪੈਣ ਜਾ ਰਹੀ ਹੈ। ਸੋ ਤੁਸੀਂ ਜਿਹੜੀ ਗੱਲ ਕਹੀ ਸੀ ਵੀ ਉਮੀਦ ਛੱਡ ਦਈਏ, ਮੈਂ ਉਹ ਛੱਡਣ ਚ ਵਿਸ਼ਵਾਸ ਨਹੀਂ ਰੱਖਦਾ, ਤੇ ਚੰਗਾ ਹੈਗਾ ਵੀ ਆਪਾਂ ਉਹਨਾਂ ਨੂੰ ਵੱਖ ਵੱਖ ਐਂਗਲ ਤੋਂ ਵਧੀਆ ਢੰਗ ਨਾਲ ਉਸ ਨੇ ਪ੍ਰੇਰਿਤ ਕਰਕੇ ਜਿਹੜਾ ਅੱਜ ਦਾ ਯੂਥ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਜੋੜੀਏ, ਤਾਂ ਕਿ ਆਪਦੇ ਮਾਂ ਬਾਪ ਦਾ ਵੀ ਉਹ ਇਹੋ ਜਿਹੇ ਕੰਮ ਵੇਲੇ ਹੱਥ ਫੜ ਲੈਣ।
ਐਬਸੋਲੂਟਲੀ, ਮੈਂ ਆਪਣਾ ਵੀ ਉੱਥੇ ਕੈਨੇਡਾ ਵਿੱਚ ਦੇਖਿਆ ਕਿ ਮੇਰਾ ਬੇਟੇ ਨੇ ਮੈਨੂੰ ਕਈ ਵਾਰ ਟੋਕਿਆ ਤੇ ਮੈਨੂੰ ਤੁਹਾਡੀਆਂ ਗੱਲਾਂ ਤੋਂ ਯਾਦ ਆਇਆ, ਅੱਗੇ ਅਸੀਂ ਮਾਂ ਬਾਪ ਬੱਚਿਆਂ ਨੂੰ ਟੋਕ ਕੇ ਸਮਝਾਉਂਦੇ ਸੀ ਵੀ ਇਉਂ ਨੀ ਇਉਂ ਕਰ, ਹੁਣ ਕਈ ਵਾਰ ਐਸੀਆਂ ਗੱਲਾਂ ਵੀ ਸੁਣਨ ਨੂੰ ਆਈਆਂ ਜਿੱਥੇ ਬੱਚਿਆਂ ਨੇ ਮਾਂ ਬਾਪ ਨੂੰ ਕਿਹਾ ਕਿ ਤੁਸੀਂ ਆਹ ਕੀ ਕਰਦੇ ਹੋ, ਤੇ ਉਹ ਮੈਨੂੰ ਬੜੀ ਚੰਗੀ ਗੱਲ ਲੱਗਦੀ ਸੀ, ਚਾਹੇ ਸਪੀਡਿੰਗ ਦੀ ਗੱਲ ਆ ਜੇ, ਚਾਹੇ ਟ੍ਰੈਫਿਕ ਦੀ ਗੱਲ ਆ ਜੇ, ਇਸੇ ਤਰ੍ਹਾਂ ਹੀ ਪੋਲਿਊਸ਼ਨ ਦੀ ਗੱਲ ਆ ਜੇ ਵੀ ਸਾਨੂੰ ਚੀਜ਼ਾਂ ਵਰਤਣੀਆਂ ਨਹੀਂ ਆਉਂਦੀਆਂ, ਤੇ ਬੱਚੇ ਬੜਾ ਸੋਹਣਾ ਟੋਕ ਦਿੰਦੇ ਆ ਕਈ ਗੱਲਾਂ, ਕਿਉਂਕਿ ਸਕੂਲਾਂ ਚ ਸ਼ਾਇਦ ਇਹ ਗੱਲ ਤੁਰ ਪਈ ਆ ਜੀ। ਹਾਂਜੀ
ਬਿਲਕੁਲ ਜੀ, ਬਾਕੀ ਇਸ ਗੱਲ ਦੇ ਵਿੱਚ ਨਾ ਜੀ ਸੋਸ਼ਲ ਮੀਡੀਆ ਬੜਾ ਪੋਜ਼ਿਟਿਵ ਰੋਲ ਅਦਾ ਕਰ ਸਕਦਾ, ਕਿਉਂਕਿ ਇਹ ਇੱਕ ਇਹੋ ਜਿਹੀ ਵੇਵ ਹੁੰਦੀ ਹੈ, ਜੇ ਵੇਵ ਚੱਲ ਪਏ, ਦੇਖੋ ਸਾਨੂੰ ਚਾਹੀਦਾ ਤਾਂ ਇਹ ਹੈ ਵੀ ਜਦੋਂ ਸਾਡੇ ਕੋਈ ਵੀ ਤਿੱਥ ਤਿਉਹਾਰ ਆਉਂਦੇ ਨੇ, ਕੋਈ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਆਉਂਦੇ ਨੇ ਹੋਰ ਨੇ, ਕੋਈ ਇੱਕ ਸਾਂਝਾ ਸੁਨੇਹਾ ਜਾਵੇ ਕਿਸੇ ਸਰਕਾਰ ਵੱਲੋਂ, ਜਾਂ ਵੀ ਆਓ ਆਪਾਂ 10 ਦਿਨ ਇਸ ਚੀਜ਼ ਤੇ ਮਨਾਈਏ, 10 ਦਿਨ ਇਸ ਚੀਜ਼, ਉਧਰ ਨੂੰ ਸਾਡਾ ਧਿਆਨ ਨੀ, ਧਿਆਨ ਤਾਂ ਸਾਡਾ ਇਹ ਹੈ ਜਦੋਂ ਲੰਗਰ ਲੱਗਦੇ ਨੇ, ਲੰਗਰ ਤੋਂ ਬਾਅਦ ਉੱਥੇ ਜਿਹੜਾ ਦ੍ਰਿਸ਼ ਦੇਖਣ ਵਾਲਾ ਹੁੰਦਾ, ਜਾਂ
ਚਾਹ ਜੀ ਮੈਂ ਕੱਪ ਦੇਖਿਆ ਜੀ, ਪਾਣੀ ਪੀਤਾ ਉੱਥੇ ਚਾਹ ਸਿੱਟਤੀ, ਉੱਥੇ ਉਹ ਸਿੱਟਦਾ, ਇੱਧਰ ਪਟਾਕੇ ਚਲਾਉਂਦੇ ਨੇ,
ਉਹ ਚੀਜ਼ਾਂ ਜਿਹੜੀਆਂ ਨੇ, ਮਤਲਬ ਹੌਲੀ ਹੌਲੀ ਜਿਹੜਾ ਨਵਾਂ ਬੱਚਾ ਵੱਡਾ ਹੋ ਰਿਹਾ ਨਾ ਜੀ, ਉਹ ਇਹ ਚੀਜ਼ਾਂ ਤੋਂ ਗਰੇਜ਼ ਕਰੂਗਾ, ਮੈਨੂੰ ਪੂਰੀ ਉਮੀਦ ਹੈ ਜੀ।
ਇੱਕ ਮੈਨੂੰ ਕੁਐਸਚਨ ਆਇਆ ਜੀ, ਬਸ ਉਹਨਾਂ ਨੇ ਇਹ ਪੁੱਛਿਆ ਵੀ ਪੰਜਾਬ ਵਿੱਚ ਫੌਰੀ ਤੌਰ ਤੇ ਕਿਹੜੇ ਕਰਨ ਵਾਲੇ ਕੰਮ ਹੈ, ਤਾਂ ਕਿ ਜੇ ਉਹਨਾਂ ਨੂੰ ਕੋਈ ਪੁੱਛੇ ਤੇ ਉਹ ਕਹਿ ਸਕਣ ਵੀ ਬਈ ਆਹ ਕੰਮ ਕਰੋ ਪਹਿਲਾਂ, ਕੋਈ ਐਸੇ ਵੀ ਇੱਕ ਦੋ ਨੁਕਤੇ ਨੇ ਜਿਹੜੇ ਤੁਸੀਂ ਫੌਰੀ ਤੌਰ ਤੇ ਕਹਿ ਸਕੋ, ਲੋਕ ਚਰਚਾ ਚ ਲਿਆਉਣ।
ਹਾਂਜੀ ਜੀ, ਮੈਂ ਦੇਖੋ ਬੜੀ ਇੱਕ ਵੱਖਰਾ ਜਿਹਾ ਸੁਨੇਹਾ ਦੇਣ ਜਾ ਰਿਹਾ, ਮੈਂ ਪੰਜਾਬ ਦੇ ਵਿੱਚ ਨਾ ਜੀ ਆਪਦੇ ਸਾਥੀਆਂ ਨਾਲ ਮਿਲ ਕੇ ਅਸੀਂ ਇੱਕ ਪ੍ਰੋਗਰਾਮ ਚਲਾਇਆ ਮਿਸ਼ਨ ਫਤਿਹ। ਮਿਸ਼ਨ ਫਤਿਹ ਦਾ ਮਤਲਬ ਇਹ ਹੈ ਵੀ ਸਾਡੇ ਪੰਜਾਬ ਦਾ ਜਿਹੜਾ ਯੂਥ ਸੀਗਾ ਜੀ, ਉਹ ਅਸੀਂ ਕਾਹਦੇ ਲਈ ਜਾਣੇ ਜਾਂਦੇ ਸੀ, ਅਸੀਂ ਦੋ ਕੰਮਾਂ ਲਈ ਵੱਧ ਜਾਣੇ ਜਾਂਦੇ ਸੀ, ਇੱਕ ਮਿਲਟਰੀ ਸੇਵਾਵਾਂ ਵਾਸਤੇ, ਯਾਨੀ ਕਿ ਫੌਜ ਦੇ ਵਿੱਚ ਸਾਡਾ ਨਾਂ ਦੇ ਵਿੱਚ ਸੀਗਾ, ਤੇ ਦੂਸਰਾ ਸਾਡੇ ਨਾ ਜੀ ਜਿੰਨੇ ਜ਼ਿਲ੍ਹੇ ਨੇ ਉਸ ਦੇ ਵਿੱਚ ਸਾਨੂੰ ਪੰਜਾਬੀ ਲੋਕ ਦਫ਼ਤਰਾਂ ਵਿੱਚ DC ਸਾਹਿਬਾਨ ਹੋਰ ਇਸ ਤਰ੍ਹਾਂ ਜਚਦੇ ਸੀ। ਅੱਜ ਪੰਜਾਬ ਦੇ 3 ਜ਼ਿਲ੍ਹਿਆਂ ਦੇ ਵਿੱਚੋਂ ਸਰਵੇ ਕਰ ਲਓ, ਇੱਕ ਵੀ ਪੰਜਾਬੀ ਤੁਹਾਨੂੰ ਇਹੋ ਜਿਹੀ ਪੋਸਟ ਦੇ ਵਿਰਾਜਮਾਨ ਨਹੀਂ ਹੈ। ਇਸ ਲਈ ਸਾਡਾ ਪਹਿਲਾ ਕੰਮ ਅਸੀਂ ਕਰ ਰਹੇ ਹਾਂ, ਅਸੀਂ ਪਿੱਛੇ ਜੇ ਮਿਸ਼ਨ ਫਤਿਹ ਦੇ ਅੰਡਰ ਸਕਾਲਰਸ਼ਿਪ ਸ਼ੁਰੂ ਕੀਤਾ ਸੀ, ਕੁਛ ਲੋਕਾਂ ਨੇ ਇਕੱਠੇ ਹੋ ਕੇ ਬੱਚਿਆਂ ਨੂੰ 2-2 ਲੱਖ ਰੁਪਇਆ ਦੇ ਕੇ ਵੀ, ਜਿਹੜੇ ਟੈਲੈਂਟਡ ਸੀ, ਇਕਨੋਮਿਕਲ ਵੀਕਰ ਸੀ, ਉਹਨਾਂ ਨੂੰ ਅਸੀਂ ਇਸ ਪਾਸੇ ਤੋਰਿਆ ਵੀ ਤੁਸੀਂ ਸਿਵਲ ਸਰਵਿਸ ਤੇ ਮਿਲਟਰੀ ਸਰਵਿਸ ਵਾਸਤੇ ਤਿਆਰ ਹੋਵੋ। दूसरी गल माइग्रेशन की मैं इत्थे सुनेहा देना चाहना, माइग्रेशन दे खिलाफ नहीं हैगे असीं। अपने तो याद होगा अपने इत्थे हरी के पत्तन तरन तारण दे कोल हां जी लगभग 250 किस्म दे उत्थे पंछी ने, जिहड़े इस तों वी ज्यादा 300 कुछ ने, जिहदे विचों किन्नियां प्रजातियां ने जिहड़ियां ओह हर साल साइबेरिया तों होरां थावां तों आउंदियां ने। आउंदियां ने जदों उत्थे वातावरण अनुकूल नहीं रहिंदा, ਉਹ ਕੁਦਰਤੀ ਵਰਤਾਰਾ ਕਰਦੀਆਂ ਨੇ, ਉਹ ਇੱਥੇ ਆਉਂਦੇ ਨੇ, ਇੱਥੇ 2-2.5 ਮਹੀਨੇ ਲਾਉਂਦੇ ਨੇ ਤੇ ਵਾਪਸ ਜਦੋਂ ਉਹਨਾਂ ਦੇ ਵਾਤਾਵਰਨ ਅਨੁਕੂਲ ਹੋ ਜਾਂਦਾ ਵਾਪਸ ਚਲਾ ਜਾਂਦਾ। ਇਸ ਗੱਲ ਨੂੰ ਕਹਿੰਦੇ ਨੇ ਮਾਈਗ੍ਰੇਸ਼ਨ। ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚੋਂ ਮਾਈਗ੍ਰੇਸ਼ਨ ਹੋ ਰਹੀ ਹੈ, ਇਹ ਮਾਈਗ੍ਰੇਸ਼ਨ ਨਹੀਂ ਹੈਗੀ, ਇਹ ਉਜਾੜਾ ਤੇ ਜਦੋਂ ਆਪਾਂ ਕਹਿੰਦੇ ਹਾਂ ਗੁਰੂ ਸਾਹਿਬ ਦੇ ਉੱਤੇ ਉਹ ਪਿਆ ਸੀ, ਕਸ਼ਟ ਪਿਆ ਸੀ, ਸਾਰਾ ਪਰਿਵਾਰ ਖੇਰੂੰ ਹੋ ਗਿਆ, ਹਾਂਜੀ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਅਲੱਗ ਹੋ ਗਏ, ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਅਲੱਗ ਹੋ ਗਏ, ਉਹ ਇੱਕ ਪਰਿਵਾਰਕ ਵਿਛੋੜਾ ਸੀਗਾ ਜਿਹੜਾ ਕਿ ਉਸ ਹਾਲਾਤਾਂ ਦੇ ਵਿੱਚ ਪੈਦਾ ਹੋਇਆ। ਅਸੀਂ ਆਪਦੇ ਹੱਥੀ ਪਰਿਵਾਰ ਵਿਛੋੜਾ ਪਾ ਰਹੇ ਹਾਂ ਇਸ ਟਾਈਮ। ਮੇਰੇ ਮਾਂ ਬਾਪ ਇੱਥੇ ਰਹਿ ਰਹੇ ਨੇ, ਮੈਂ ਆਪਦੇ ਬੱਚੇ ਬਾਹਰ ਭੇਜ ਦਿੱਤੇ, ਹੁਣ ਮੈਂ ਜਾਂ ਤਾਂ ਉਹਨਾਂ ਕੋਲ ਜਾਵਾਂ ਤੇ ਆਪਦੇ ਮਾਂ ਬਾਪ ਦੇ ਮਰਨ ਦੀ ਇੱਕ ਕਰਕੇ ਉਡੀਕ ਕਰਾਂ, ਠੀਕ ਹੈ ਜੀ। ਮੈਂ ਅਸੀਂ ਇਸ ਤੇ ਕੰਮ ਕਰ ਰਹੇ ਹਾਂ, ਅਸੀਂ ਇੱਥੇ ਕਾਉਂਸਲਿੰਗ ਕਰ ਰਹੇ ਹਾਂ ਵੀ ਮਾਈਗ੍ਰੇਸ਼ਨ ਕਿਹਨੂੰ ਕਹਿੰਦੇ ਨੇ, ਕਿਹਨੂੰ ਜਾਣਾ ਚਾਹੀਦਾ, ਕਿਹਨੂੰ ਨਹੀਂ ਜਾਣਾ ਚਾਹੀਦਾ। ਇਹਦੇ ਪਿੱਛੇ ਇੱਕ ਕਾਰਨ ਲੱਭਿਆ ਸੀ ਵੀ ਇਹ ਕੰਮ ਵਾਪਰਿਆ ਕਿਉਂ। ਅਸੀਂ ਇਸ ਗੁਰੂ ਨਾਨਕ ਦੀ ਧਰਤੀ ਤੇ ਹੱਥੀ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਨਹੀਂ ਕੀਤਾ। ਮੈਂ ਕਾਫੀ ਸੰਸਥਾਵਾਂ ਚਲਾ ਰਿਹਾ ਜੀ, ਅਸੀਂ ਜਦੋਂ ਆਪਦੇ ਐਨੂਅਲ ਫੰਕਸ਼ਨਾਂ ਦੇ ਉੱਤੇ ਕਿਹੜੇ ਬੱਚਿਆਂ ਨੂੰ ਅਵਾਰਡ ਦਿੱਤਾ, ਕਿਸੇ ਨੇ ਨੀਟ ਕਲੀਅਰ ਕਰ ਲਿਆ, ਕਿਸੇ ਨੇ IIT ਕਲੀਅਰ ਕਰ ਲਿਆ, ਕੋਈ BCS ਬਣ ਗਿਆ, ਅਸੀਂ ਉਹਨਾਂ ਦੀਆਂ ਫੋਟੋਆਂ ਲਾਈਆਂ, ਉਹਨਾਂ ਦੇ ਮਾਂ ਬਾਪ ਨੂੰ ਸਨਮਾਨਿਤ ਕੀਤਾ, ਬੱਚਿਆਂ ਨੂੰ ਕੀਤਾ। ਜੇ ਸਾਡੇ ਸੰਸਥਾ ਵਿੱਚੋਂ ਨਿਕਲ ਕੇ ਕਿਸੇ ਨੇ ਕੋਈ ਕਾਰਖਾਨਾ ਲਾ ਲਿਆ, ਕਿਸੇ ਨੇ ਕੋਈ ਸਟੋਰ ਖੋਲ ਲਿਆ, ਕਿਸੇ ਨੇ ਕੋਈ ਗਰਾਜ ਖੋਲ ਲਿਆ, ਕਿਸੇ ਨੇ ਕੋਈ ਪੋਲਟਰੀ ਫਾਰਮ ਖੋਲ ਲਿਆ, ਜਿਸ ਨੇ ਆਪ ਵੀ ਰੁਜ਼ਗਾਰ ਲਿਆ ਤੇ ਨਾਲ ਹੋਰਾਂ ਨੂੰ ਦਿੱਤਾ, ਉਹਨਾਂ ਲੋਕਾਂ ਦੀ ਅਸੀਂ ਕਦਰ ਨਹੀਂ ਕੀਤੀ, ਉਹਨਾਂ ਨੂੰ ਇੱਜ਼ਤ ਨਹੀਂ ਦਿੱਤੀ, ਰਿਕੋਗਨੇਸ਼ਨ ਦਿੱਤੀ, ਇਸ ਲਈ ਆਪਦਾ ਦੇਸ਼ ਛੱਡ ਛੱਡ ਭੱਜ ਰਹੇ ਨੇ। ਸੋ ਇਸ ਲਈ ਤੁਹਾਡਾ ਸਵਾਲ ਦਾ ਮੈਂ ਸੰਖੇਪ ਦੇ ਵਿੱਚ ਜਿਹੜਾ ਹੈਗਾ ਉਹ ਦੱਸਣਾ ਚਾਹੁੰਦਾ, ਇਸ ਟਾਈਮ ਪੰਜਾਬ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪੰਜਾਬ ਦੇ ਯੂਥ ਨੂੰ ਗਾਈਡੈਂਸ ਦੀ ਲੋੜ ਹੈ, ਉੱਥੋਂ ਦੇ ਮਾਂ ਬਾਪ ਨੂੰ ਗਾਈਡੈਂਸ ਦੀ ਲੋੜ ਹੈ ਵੀ ਇੱਥੇ ਰੀਸ ਨਾਲ ਇੱਧਰ ਉੱਧਰ ਨਾ ਭੱਜਣ, ਜਿਹਨੂੰ ਜਾਣਾ ਚਾਹੀਦਾ ਜ਼ਰੂਰ ਜਾਣ, ਜਿਹਨੂੰ ਨਹੀਂ ਜਾਣਾ ਚਾਹੀਦਾ, ਹਾਂ ਉਹ ਜ਼ਰੂਰੀ ਹੈ ਜੀ, ਮਾਈਗ੍ਰੇਸ਼ਨ ਜ਼ਰੂਰੀ ਹੈ, ਕੁਦਰਤ ਦਾ ਵਰਤਾਰਾ ਹੈਗਾ, ਲੇਕਿਨ ਉਹ ਕੁਦਰਤ ਦੇ ਜਿਹੜੇ ਆਪਣਾ ਅੱਜ ਦਾ ਟੌਪਿਕ ਹੈਗਾ ਵੀ ਕੁਦਰਤ ਦੇ ਖਿਲਾਫ ਨਾ ਹੋਵੇ, ਉਹ ਉਸ ਦੇ ਮੁਤਾਬਕ ਹੀ ਹੋਵੇ, ਉਸ ਦੀ ਮਰਿਆਦਾ ਦੇ ਵਿੱਚ ਹੀ ਹੋਵੇ। ਸੋ ਇਸ ਲਈ ਪੰਜਾਬ ਨੂੰ ਇਸ ਟਾਈਮ ਸੇਧ ਦੇਣ ਵਾਲੇ ਪੜ੍ਹੇ ਲਿਖੇ ਚੰਗੇ ਲੋਕਾਂ ਦੀ ਲੋੜ ਹੈ, ਨਾ ਇੱਥੇ ਕਿਸੇ ਪੈਸੇ ਦੀ ਲੋੜ ਹੈ, ਨਾ ਕੋਈ ਫੰਡਾਂ ਦੀ ਲੋੜ ਹੈ, ਨਾ ਕਿਸੇ ਚੀਜ਼ ਦੀ ਲੋੜ ਨਹੀਂ, ਇੱਥੇ ਸਿਰਫ ਬੰਦੇ ਚਾਹੀਦੇ ਨੇ 1000-2000 ਜਿਹੜੇ ਚੰਗੇ ਤੁਹਾਡੇ ਵਰਗੇ ਲੋਕ ਨੇ, ਜਿਹੜੇ ਚੰਗੇ ਉਹਨਾਂ ਨੂੰ ਗੱਲਾਂ ਉਹਨਾਂ ਦੇ ਖਾਨੇ ਪਾ ਸਕਣ, ਤਾਂ ਕਿ ਉਹ ਇਸ ਜਰਖੇਜ਼ ਭੂਮੀ ਨੂੰ ਛੱਡ ਛੱਡ ਨਾ ਭੱਜਣ ਜੀ।
ਜੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਏਡਾ ਜਟਿਲ ਵਿਸ਼ਾ ਸੀ ਜਿਹਨੂੰ ਤੁਸੀਂ ਸਰਲ ਤੇ ਬੜੇ ਸਪਸ਼ਟ ਤਰੀਕੇ ਦੇ ਨਾਲ ਸਾਡੇ ਸਾਹਮਣੇ ਰੱਖਿਆ ਸੀ, ਤੁਹਾਡੇ ਸ਼ੁਕਰ ਗੁਜ਼ਾਰ ਹਾਂ ਜੀ।
ਧੰਨਵਾਦ ਜੀ, ਧੰਨਵਾਦ ਸਾਰੇ ਸਰੋਤਿਆਂ ਦਾ ਜੀ।
ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਤੇ ਫਿਰ ਪ੍ਰੋਗਰਾਮ ਨੂੰ ਕੰਕਲੂਡ ਕਰਾਂਗੇ ਆਫਟਰ ਦਾ ਸ਼ਾਰਟ ਬ੍ਰੇਕ।
ਹਾਂ ਜਗਮਗ ਜਗਮਗ ਰੋਸ਼ਨ ਰੋਸ਼ਨ ਹੋਮ ਐਡਰੈਸ LED ਸਾਈਨ,
ਕਿਤਾਬ ਕਾ ਪਹਿਲਾ ਸਫ਼ਾ ਔਰ ਘਰ ਕਾ ਚੁਬਾਰਾ ਘਰ ਵਾਲੋ ਕੀ ਨਿਸ਼ਾਨਦੇਹੀ ਕਰਤੇ ਹੈ। ਜਬ ਰਾਤ ਉਤਰੇ ਤੋ LED ਸਾਈਨ ਆਪਕੇ ਘਰ ਕੇ ਨਾਮ ਔਰ ਨੰਬਰ ਕੋ ਚਮਕਾ ਦੇ, ਰੋਸ਼ਨ ਕਰ ਦੇ। ਆਪਣੇ ਘਰ ਯਾ ਬਿਜ਼ਨਸ ਕੇ ਲਿਏ LED ਸਾਈਨਸ ਕੇ ਲਿਏ ਯੂਨੀਕ ਸਾਈਨਸ ਕੇ ਬਿਕਰਮ ਜੀ 6475274482 6475274482। प्रोग्राम का रेफरेंस देना मत भूलिएगा।
यार बड़े दिनों तो ना मैं घर लभण दी कोशिश कर रही हूं, पर मेनू कोई भी चंगा घर नहीं मिल रहा। मेरा क्रेडिट स्कोर भी चंगा नहीं है ते ना ही मेरे को डाउन पेमेंट देन दे लिए पैसे ने। मेनू तो कुछ समझ नहीं आ रहा, ਕੀ ਕਰਾਂ ਮੈਂ?
ਉਹ ਤੂੰ ਮਿਅੰਕ ਜੀ ਨੂੰ ਕਿਉਂ ਨੀ ਮਿਲਦੀ? ਉਹ ਤੈਨੂੰ ਲੋਐਸਟ ਕ੍ਰੈਡਿਟ ਸਕੋਰ ਦੇ ਬਾਵਜੂਦ ਘੱਟ ਤੋਂ ਘੱਟ ਦਰਾਂ ਦੇ ਮੋਰਗੇਜ ਲੈ ਕੇ ਦੇ ਸਕਦੇ ਨੇ। ਹੁਣ ਦੇਰ ਨਾ ਕਰ, ਹੁਣੇ ਕਾਲ ਕਰ ਮਿਅੰਕ ਜੀ ਨੂੰ।
ਜੀ ਹਾਂ, ਜੇਕਰ ਤੁਸੀਂ ਵੀ ਘਰ ਲੱਭ ਰਹੇ ਹੋ ਤਾਂ ਫਿਰ ਹੁਣੇ ਹੀ ਕਾਲ ਕਰੋ ਮਿਅੰਕ ਜੀ ਨੂੰ 6477022023 ਜਾਂ 6474724141।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਦੇ ਵਿਚ ਤੁਹਾਡਾ ਬੋਹਤ ਬੋਹਤ ਸਵਾਗਤ ਹੈ। ਮੈਂ ਇਸ ਹਫਤੇ ਕੁਝ ਮੈਨੂੰ ਲੱਗ ਰਿਹਾ ਸੀ ਕਿ ਦੁਨੀਆਦਾਰੀ ਦੇ ਛੋਟੇ ਮੋਟੇ ਝਮੇਲਿਆਂ ਨੂੰ ਛੱਡ ਕੇ ਕੁਝ ਲਾਰਜਰ ਸਕੇਲ ਦੇ ਉੱਤੇ ਗੱਲਬਾਤ ਕਰੀਏ ਤੇ ਮਨੁੱਖ ਦੀ ਹਸਤੀ ਜਿੰਨੀ ਕੁ ਮਨੁੱਖ ਨੇ ਹੁਣ ਤੱਕ ਆਪਣੀ ਸਮਝ ਬਣਾਈ ਹੈ, ਬਹੁਤ ਲੋਕ ਇਹਦੇ ਉੱਤੇ ਚੰਗੇ ਕੰਮ ਕਰ ਰਹੇ ਆ, ਅਸੀਂ ਉਹਨਾਂ ਨੂੰ ਮੂਹਰੇ ਲਿਆਈਏ। ਸਿਆਸੀ ਤੌਰ ਤੇ ਬਹੁਤ ਉਲਝਣਾਂ ਦੇ ਵਿਚੋਂ ਦੁਨੀਆ ਲੰਘ ਰਹੀ ਆ, ਭਾਰਤ ਵੀ ਬੜੀਆਂ ਸਿਆਸੀ ਉਲਝਣਾਂ ਚੋਂ, ਕੋਈ ਇਧਰੋਂ ਛੱਡ ਗਿਆ ਕੋਈ ਉਧਰੋਂ ਛੱਡ ਗਿਆ, ਮੱਕਾਰੀ ਬਹੁਤ ਵੱਧ ਗਈ, ਮੌਕਾ ਪ੍ਰਸਤੀ ਬਹੁਤ ਵੱਧ ਗਈ, ਹਿੰਸਾ ਵੱਧ ਗਈ, ਨਫ਼ਰਤ ਵੱਧ ਗਈ। ਇਸ ਦੌਰਾਨ ਅਸੀਂ ਕੀ ਕੀਮਤਾਂ ਤਾਰਾਂਗੇ? ਕੁਝ ਕੀਮਤਾਂ ਦਾ ਅਸੀਂ ਵਕਤੀ ਤੌਰ ਤੇ ਮਹਿੰਗਾਈ ਦੇ ਰੂਪ ਦੇ ਵਿਚ ਤਾਰ ਦਾਂਗੇ, ਕੁਝ ਲਾਅ ਐਂਡ ਆਰਡਰ ਦੇ ਰੂਪ ਚ ਤਾਰ ਦਾਂਗੇ, ਕੁਝ ਐਸੀਆਂ ਨੇ ਕਿ ਮੌਕੇ ਤੇ ਨਾ ਜੇਬ ਲੁੱਟੀ ਗਈ, ਅਸੀਂ ਕੋਠੀਆਂ ਚ ਬੈਠੇ ਆ ਪਰ ਜਦੋਂ ਬਾਹਰ ਨਿਕਲ ਕੇ ਸੈਰ ਕਰਨ ਜਾਣਾ ਸਾਨੂੰ ਕੋਈ ਹਮਲਾ ਨਾ ਹੋਵੇ, ਕੋਈ ਜਾਨਵਰ ਦੇ ਨਹੀਂ ਵੱਢਿਆ, ਪਰ ਲੌਂਗ ਟਰਮ ਦੇ ਵਿਚ ਪੀਸਫੁਲ ਹੁੰਦਿਆਂ ਹੋਇਆ ਵੀ ਇਹ ਜ਼ਿੰਦਗੀ ਪੀਸਫੁਲ ਨਹੀਂ ਰਹੇਗੀ, ਕੋਈ ਹਮਲਾ ਨਹੀਂ, ਕੋਈ ਲੁੱਟ ਨਹੀਂ, ਜੇ ਇਹਦੋ ਵੀ ਬਚ ਜਾਂਗੇ ਅਸੀਂ ਤਾਂ ਵੀ ਲੁੱਟੇ ਜਾ ਰਹੇ ਹਾਂ। ਇਹ ਜੇ ਨਾਜ਼ੁਕ ਔਰ ਗੰਭੀਰ ਔਰ ਜਿਹੜੇ ਅਸੀਂ ਕਹਿ ਸਕਦੇ ਕਿ ਦੂਰਗਾਮੀ ਪ੍ਰਭਾਵ ਪਾਉਣ ਵਾਲੀਆਂ ਗੱਲਾਂ ਦੇ ਉੱਤੇ ਵੀ ਸਾਨੂੰ ਸਿਹਤ ਤੇ ਕੇਂਦਰਿਤ ਹੋਣਾ ਚਾਹੀਦਾ। ਅਸੀਂ ਨਸਲਾਂ ਦੀ ਗੱਲ ਬੜੀ ਕਰਦੇ ਹਾਂ, ਵੰਸ਼ ਅੱਗੇ ਚਲਾਉਣਾ, ਕਿਸੇ ਨੂੰ ਆਪਣੇ ਚਾਰ ਪੀੜੀਆਂ ਪਿੱਛੇ ਦਾ ਨੀ ਪਤਾ ਤੇ ਚਾਰ ਪੀੜੀਆਂ ਅਗਲੇ ਚ ਇੰਟਰਸਟ ਨੀ, ਕੀ ਕਰਨਾ ਤੁਸੀਂ ਵੰਸ਼ ਨੂੰ ਵਧਾ ਕੇ? ਜੇ ਇਸ ਵੰਸ਼ ਨੂੰ ਤੁਸੀਂ ਸਾਹ ਲੈਣ ਯੋਗਾ ਨਹੀਂ ਛੱਡਣਾ, ਹੁਣ ਸਾਡੇ ਵੀ ਕਹਿਣਗੇ ਮੁੰਡਾ ਹੋਵੇ ਜੀ, ਮੁੰਡਾ ਹੋ ਕੇ ਗਾਹਾਂ ਵਧੂਗਾ, ਪਰਿਵਾਰ ਵੀ ਜੜ ਲੱਗੂਗੀ, ਉਹ ਵੀ ਜੜ ਸੁੱਕਣ ਵਾਲਾ ਤਾਂ ਮਾਹੌਲ ਬਣਾਤਾ। ਅਸੀਂ ਨਸਲਾਂ ਦੀਆਂ ਗੱਲਾਂ ਕਰਦੇ ਜੱਜਦੇ ਨਹੀਂ ਹੈ, ਪਿੱਛੋਂ ਕੌਮਾਂ ਦਾ ਨੀ ਪਤਾ, ਪਰਦਾਦੇ ਉਹਦੇ ਲੱਕੜ ਦਾਦੇ ਦਾ ਨੀ ਪਤਾ, ਗਾਹਾਂ ਦਾ ਨੀ ਪਤਾ, ਮੋਟੇ ਤੌਰ ਤੇ ਤੁਹਾਨੂੰ ਪੰਜ ਪੀੜੀਆਂ ਪਿੱਛੇ, ਪੰਜਵੀਂ ਪੀੜੀ ਦਾ ਤੇ ਅੱਗੇ ਆਉਣ ਵਾਲੀ ਫਿਊਚਰ ਵਿਚਲੀ ਪੰਜਵੀਂ ਪੀੜੀ ਨਾਲ ਤੁਹਾਡਾ ਕੋਈ ਵਾਹ ਵਾਸਤਾ ਵੀ ਨਹੀਂ ਹੁੰਦਾ। ਪੁਰਾਣੀ ਰਿਸ਼ਤੇਦਾਰੀ ਚ ਜਾਓ, ਦਾਦੇ ਦੇ ਦਾਦੇ ਦੇ ਪਿੰਡ ਜਾਓ, ਉੱਥੇ ਤੁਹਾਨੂੰ ਕੋਈ ਆਪਣਾ ਨੀ ਲੱਭਣਾ, ਪਰ ਉਹ ਵੰਸ਼ ਤੇ ਕੁੱਲ ਹੀ ਅੱਗੇ ਵਧਾਉਂਦੇ ਸੀ। ਕੁੱਲ ਵਧਣੀ ਹੈ ਤਾਂ ਮਨੁੱਖ ਜਾਤੀ ਦੀ ਵਧਣੀ ਹੈ, ਕਿਸੇ ਜਾਤ ਧਰਮ ਤੇ ਪਰਿਵਾਰ ਦੀ ਕੁੱਲ ਨੀ ਵੱਧਦੀ ਹੁੰਦੀ। ਰਾਜੇ ਮਹਾਰਾਜੇ ਹਜ਼ਾਰਾਂ ਔਰਤਾਂ ਰੱਖ ਕੇ ਵੀ ਜਿਨ੍ਹਾਂ ਦਾ ਅੱਜ ਕੋਈ ਵਾਲੀ ਵਾਸ ਨੀ ਹੈ ਦੁਨੀਆਂ ਚ, ਜਿਨ੍ਹਾਂ ਕੋਲ ਪੰਜ ਪੰਜ ਹਜ਼ਾਰ ਔਰਤਾਂ ਰੱਖੀਆਂ ਹੋਈਆਂ ਸੀਗੀਆਂ, ਉਹਨਾਂ ਕੋਲ ਵੀ ਔਲਾਦ ਕਹਾਉਣ ਵਾਲਾ ਕੋਈ ਦੁਨੀਆਂ ਚ ਨਹੀਂ। ਮਨੁੱਖਤਾ ਜਿਹੋ ਜਿਹੇ ਰੂਪ ਦੇ ਵਿਚ ਛੱਡਾਂਗੇ, ਇਹੀ ਰਹੂਗੀ। ਸਵਾਲ ਬਹੁਤ ਵੱਡੇ ਨੇ ਪਰ ਇਹਨਾਂ ਦੇ ਉੱਤੇ ਚਰਚਾ ਸਾਹਮਣੇ ਕਰਨੀ ਪੈਣੀ ਹੈ, ਕਿਉਂਕਿ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਵੀ ਜਵਾਬ ਦੇ ਹਾਂ। ਸੋ ਮਯੰਕ ਭਟਨਾਗਰ ਜੀ ਦਾ ਜ਼ਿਕਰ ਕਰਾਂਗੇ ਜੀ, ਉਹ ਸਾਡੇ ਪ੍ਰੋਗਰਾਮ ਦੇ ਵਿਚ ਬੜੇ ਲੰਬੇ ਸਮੇਂ ਤੋਂ ਸਪਾਂਸਰ ਨੇ ਤੇ ਸਾਨੂੰ ਲਗਾਤਾਰ ਉਹਨਾਂ ਦਾ ਸਹਿਯੋਗ ਆਉਂਦਾ ਹੀ ਰਹਿੰਦਾ। ਤੇ ਮਯੰਕ ਜੀ ਦੀ ਇਹ ਹੈ ਕਿ ਉਹਨਾਂ ਵੱਲੋਂ ਜਨਵਰੀ ਮਹੀਨੇ ਦੇ ਵਿਚ ਚੰਗੀਆਂ ਡੀਲਸ ਨੇ, ਜੇਕਰ ਤੁਸੀਂ ਉੱਥੋਂ ਉਹਨਾਂ ਨਾਲ ਸੰਪਰਕ ਕਰੋਗੇ ਤੇ 8 ਲੱਖ ਦੀ ਜੇ ਕੋਈ ਫਲਿਪ ਪ੍ਰੋਪਰਟੀ ਲੈਣੀ ਹੋਵੇ ਤਾਂ 20,000 ਡਾਊਨ ਪੇਮੈਂਟ, $20,000 ਵੀ ਦੇ ਕੇ ਤੁਸੀਂ ਲੈ ਸਕਦੇ ਹੋ। ਲੋ ਰੇਟਸ, ਕੁਇਕ ਕਲੋਜ਼ਿੰਗ, ਲੋ ਮਿਨੀਮਮ ਕ੍ਰੈਡਿਟ ਸਕੋਰ ਤੇ 6 ਮੰਥਸ ਦੀ ਫੁੱਲ ਟਰਮ, ਫੁੱਲ ਓਪਨ ਟਰਮ ਦੇ ਰਹੇ ਆ ਤੇ ਕੋਈ ਲਾਸਟ ਮਿਨਟ ਸਰਪ੍ਰਾਈਜ਼ ਨਹੀਂ। ਇਹ ਆਫਰ ਤੁਹਾਨੂੰ ਚੰਗੀ ਲੱਗਦੀ ਹੋਵੇ ਤਾਂ 647-702-2023 ਤੇ ਨਿਹੰਗ ਭਟਨਾਗਰ ਜੀ ਨੂੰ ਸੰਪਰਕ ਕਰ ਸਕਦੇ ਹੋ। ਸ਼ਾਦੀਆ ਮਲਿਕ ਸਾਡੇ ਸੇਲਸ ਰੈਪ੍ਰਜੈਂਟੇਟਿਵ ਨੇ 647-242-4746-647-242-4746 ਤੇ ਤੁਸੀਂ ਉਹਨਾਂ ਨੂੰ ਵੀ ਸੰਪਰਕ ਕਰ ਸਕਦੇ ਹੋ ਤੇ ਜੇਕਰ ਰੇਡੀਓ ਸੁਣਨ ਚ ਕੋਈ ਦਿੱਕਤ ਆਉਂਦੀ ਹੋਵੇ ਤਾਂ ਟੈਲੀਫੋਨ ਜ਼ਰੀਏ 647-872-4900-647-8750 ਤੇ ਸੰਪਰਕ ਕਰਕੇ ਤੁਸੀਂ ਰੇਡੀਓ ਪ੍ਰੋਗਰਾਮ ਲਾਈਵ ਕਿਸੇ ਵੇਲੇ ਵੀ ਸੁਣ ਸਕਦੇ ਹੋ। ਸੋ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਆਗਿਆ ਚਾਹੁੰਦਾ। ਕੱਲ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਸਵੇਰੇ 7 ਵਜੇ।
ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਆਕਸਫਰਡ ਟੱਕਰ ਤੋਂ ਬਾਅਦ ਔਰਤ ਦੀ ਹੋਈ ਮੌਤ, ਬੱਚੇ ਨੂੰ ਸਿੱਕ ਕਿਡਜ਼ ਦੇ ਲਈ ਏਅਰਲਿਫਟ ਕੀਤਾ ਗਿਆ। ਪੁਲਿਸ ਦੇ ਵੱਲੋਂ 2 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਈਸਟ ਯਾਰਕ ATM ਧਮਾਕੇ ਦੇ ਵਿਚ ਕਥਿਤ ਤੌਰ ਤੇ ਸ਼ਾਮਲ ਸਨ। ਇਮਾਰਤ ਦੇ ਵਿਚ ਕਾਰ ਟਕਰਾਉਣ ਦੇ ਨਾਲ ਇਕ ਵਿਅਕਤੀ ਨੂੰ ਲੱਗੀਆਂ ਜਾਨਲੇਵਾ ਸੱਟਾਂ, ਕਿਹਾ ਟੋਰਾਂਟੋ ਪੁਲਿਸ ਨੇ। ਬਹਿਬਲ ਕੋਟਕਪੁਰਾ ਗੋਲੀਕਾਂਡ ਦੀ ਸੁਣਵਾਈ ਹੋਈ ਮੁਲਤਵੀ। ਥਰਮਲ ਪਲਾਂਟ ਰੂਪਨਗਰ ਤੋਂ ਬਿਜਲੀ ਉਤਪਾਦਨ ਮੁੜ ਹੋਇਆ ਸ਼ੁਰੂ। ਹੁਣ ਖਬਰਾਂ ਵਿਸਥਾਰ ਨਾਲ। ਸੋਮਵਾਰ ਨੂੰ ਆਕਸਬ੍ਰਿਜ ਦੇ ਵਿਚ 2 ਵਾਹਨਾਂ ਦੀ ਗੰਭੀਰ ਟੱਕਰ ਤੋਂ ਬਾਅਦ ਇਕ ਔਰਤ ਦੀ ਮੌਤ ਹੋ ਗਈ ਹੈ ਤੇ ਇਕ ਬੱਚੇ ਨੂੰ ਸਿੱਕ ਕਿਡਜ਼ ਹਸਪਤਾਲ ਲਿਜਾਇਆ ਗਿਆ। ਇਹ ਹਾਦਸਾ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ। ਸੈਂਡਫੋਰਡ ਰੋਡ ਤੇ ਕੰਸੈਸ਼ਨ ਦੇ ਨੇੜੇ ਇਹ ਹਾਦਸਾ ਵਾਪਰਿਆ। ਦਰਹਾਮ ਰੀਜਨਲ ਪੁਲਿਸ ਦੇ ਵੱਲੋਂ ਦਸਿਆ ਜਾ ਰਿਹਾ ਕਿ ਇਸ ਟੱਕਰ ਦੇ ਵਿਚ 5 ਲੋਕ ਜ਼ਖਮੀ ਹੋਏ ਨੇ ਤੇ ਸਭ ਨੂੰ ਗੰਭੀਰ ਸੱਟਾਂ ਲੱਗੀਆਂ ਨੇ।
ਟੋਰਾਂਟੋ ਪੁਲਿਸ ਨੇ ਦੋ ਆਦਮੀਆਂ ਦੇ ਨਾਲ ਨਾਲ ਇੱਕ SUV ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਜੋ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹਫ਼ਤੇ ਦੇ ਅੰਤ ਦੇ ਵਿਚ ਈਸਟ ਯਾਰਕ ਦੇ ਵਿਚ ਇਕ ATM ਦੀ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਘਟਨਾ ਐਤਵਾਰ ਨੂੰ ਸਵੇਰੇ 4:45 ਦੇ ਕਰੀਬ ਸੈਂਟ ਕਲੀਅਰ ਐਵਨਿਊ ਈਸਟ ਦੇ ਨੇੜੇ 801 ਓਕੋਨੋ ਡਰਾਈਵ ਤੇ TD ਕੈਨੇਡਾ ਟਰਸਟ ਬ੍ਰਾਂਚ ਤੇ ਵਾਪਰੀ। ਪੁਲਿਸ ਦੇ ਅਨੁਸਾਰ ਇਕ ਸਲੇਟੀ SUV ਵਿੱਤੀ ਸੰਸਥਾ ਤੱਕ ਚਲੀ ਗਈ ਅਤੇ ਇਕ ਵਿਸਫੋਟਕ ਯੰਤਰ ਕਥਿਤ ਤੌਰ ਤੇ ਇਕ ਬਾਹਰੀ ਬੈਂਕ ਮਸ਼ੀਨ ਦੇ ਵਿਰੁੱਧ ਸਥਾਪਿਤ ਕੀਤਾ ਗਿਆ ਸੀ। ਉਧਰ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ 50 ਸਾਲਾਂ ਦੇ ਇਕ ਵਿਅਕਤੀ ਜੋ ਕਿ ਇਕ ਵਾਹਨ ਦੇ ਵਿਚ ਸਵਾਰ ਜਾ ਰਿਹਾ ਸੀ, ਇਕ ਇਮਾਰਤ ਦੇ ਵਿਚ ਟਕਰਾਉਣ ਤੋਂ ਬਾਅਦ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਇਹ ਘਟਨਾ ਸੋਮਵਾਰ ਸ਼ਾਮ 7:15 ਤੋਂ ਠੀਕ ਪਹਿਲਾਂ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪੂਰਵੀ ਟੋਰਾਂਟੋ ਚਾਈਨ ਟਾਊਨ ਏਰੀਏ ਦੇ ਬ੍ਰੌਡਵਿਊ ਐਵਨਿਊ ਅਤੇ ਜੈਡਰਾਡ ਸਟਰੀਟ ਦੇ ਨੇੜੇ ਵਾਪਰੀ ਹੈ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਪੰਜਾਬ ਦੇ ਵਿਚ ਜੱਜ ਰਾਜੀਵ ਕਾਲੜਾ ਦੀ ਅਦਾਲਤ ਦੇ ਵਿਚ ਕੋਟਕਪੁਰਾ ਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਹੋਈ। ਸੁਣਵਾਈ ਦੇ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ DGP ਸੁਮੇਦ ਸੈਣੀ, IG ਪਰਮ ਰਾਜ ਸਿੰਘ ਉਮਰਾ ਨੰਗਲ, ਸੁਖਮਿੰਦਰ ਸਿੰਘ ਮਾਨ ਅਤੇ ਬਾਕੀ ਮੁਲਜ਼ਮ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਏ। ਸੁਖਬੀਰ ਬਾਦਲ ਵੱਲੋਂ ਅਦਾਲਤ ਵਿਚ ਪੇਸ਼ ਹੋਏ ਸੀਨੀਅਰ ਵਕੀਲ RS ਚੀਮਾ ਨੇ ਕਿਹਾ ਕਿ ਘਟਨਾ ਵੇਲੇ ਸੁਖਬੀਰ ਬਾਦਲ ਕੋਟਕਪੁਰਾ ਜਾਂ ਬਹਿਬਲ ਦੇ ਵਿਚ ਮੌਜੂਦ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਮਾਮਲੇ ਵਿਚ ਡਿਸਚਾਰਜ ਕਰਨ ਦੀ ਮੰਗ ਕਰਦੇ ਨੇ। ਇਸ ਮਾਮਲੇ ਤੇ ਅਦਾਲਤ ਹੁਣ ਅਗਲੀ ਸੁਣਵਾਈ 5 ਫਰਵਰੀ ਨੂੰ ਕਰੇਗੀ। ਆਪਣੇ ਐਲਾਨ ਦੇ ਮੁਤਾਬਕ ਸਾਬਕਾ ਜਾਂਚ ਅਧਿਕਾਰੀ ਅਤੇ ਵਿਧਾਇਕ ਉਮਰ ਵਿਜੇ ਪ੍ਰਤਾਪ ਸਿੰਘ ਵੀ ਅੱਜ ਫਰੀਦਕੋਟ ਦੇ ਵਿਚ ਮੌਜੂਦ ਸਨ, ਪਰੰਤੂ ਅਦਾਲਤ ਵਿਚ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕੋਟਕਪੁਰਾ ਤੇ ਬਹਿਬਲ ਗੋਲੀਕਾਂਡ ਦੇ ਕੁਝ ਗਵਾਹ ਮੁਲਜ਼ਮਾਂ ਨਾਲ ਕਥਿਤ ਤੌਰ ਤੇ ਮਿਲ ਗਏ ਨੇ। ਉਨ੍ਹਾਂ ਨੇ ਆਪਣੀ ਹੀ ਸਰਕਾਰ ਤੇ ਕੋਟਕਪੁਰਾ ਤੇ ਬਹਿਬਲ ਗੋਲੀਕਾਂਡ ਨੂੰ ਅਣਗੌਲਿਆਂ ਕਰਨ ਦਾ ਵੀ ਦੋਸ਼ ਲਗਾਇਆ ਹੈ। ਉਧਰ ਪੰਜਾਬ ਵਿਚ ਸਰਕਾਰ ਦੇ ਖਜ਼ਾਨੇ ਨੂੰ ਬਹਾਲ ਕੀਤੇ ਰਾਸ਼ਨ ਕਾਰਡ ਸਾਲਾਨਾ ਕਰੀਬ 200 ਕਰੋੜ ਰੁਪਏ ਵਿਚ ਪੈਣਗੇ। ਪੰਜਾਬ ਕੈਬਨਿਟ ਨੇ ਲੰਘੇ ਦਿਨੀ 2.75 ਲੱਖ ਸਮਾਰਟ ਰਾਸ਼ਨ ਕਾਰਡ ਬਹਾਲ ਕੀਤੇ ਨੇ। ਇਸ ਬਹਾਲੀ ਦੇ ਵਿਚ 10.77 ਲੱਖ ਲਾਭਪਾਤਰਾਂ ਨੂੰ ਲਾਭ ਪਹੁੰਚੇਗਾ। ਖੁਰਾਕ ਤੇ ਸਪਲਾਈ ਵਿਭਾਗ ਨੇ 2022-23 ਦੇ ਦੌਰਾਨ ਇਨ੍ਹਾਂ ਰਾਸ਼ਨ ਕਾਰਡਾਂ ਨੂੰ ਅਯੋਗ ਐਲਾਨ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਬਹਾਲ ਹੋਏ ਰਾਸ਼ਨ ਕਾਰਡਾਂ ਤੇ ਫੌਰੀ ਕਣਕ ਝਾਟੇ ਦੀ ਸਪਲਾਈ ਦਿੱਤੀ ਜਾਵੇਗੀ। ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਦੇ ਲਈ ਹੁਣ ਮੁਸ਼ਕਲ ਖੜੀ ਹੋ ਰਹੀ ਹੈ ਕਿ ਬਹਾਲ ਹੋਏ ਰਾਸ਼ਨ ਕਾਰਡ ਵਾਸਤੇ ਸੀਜ਼ਨ ਦੌਰਾਨ ਕਣਕ ਦੀ ਖਰੀਦ ਨਹੀਂ ਕੀਤੀ ਗਈ ਤੇ ਨਾ ਹੀ ਗੋਦਾਮਾਂ ਵਿਚ ਕਣਕ ਹੈ। ਕੇਂਦਰ ਸਰਕਾਰ ਨੇ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਇਨ੍ਹਾਂ ਕਟੇ ਹੋਏ 2.75 ਲੱਖ ਰਾਸ਼ਨ ਕਾਰਡਾਂ ਵਾਸਤੇ ਕਣਕ ਦੀ ਐਲੋਕੇਸ਼ਨ ਵੀ ਨਹੀਂ ਹੈ। ਹੁਣ ਜਨਵਰੀ ਤੋਂ ਜੋ ਮਾਸਿਕ ਆਟਾ ਦਿੱਤਾ ਜਾਣਾ ਹੈ ਉਸ ਵਿਚ ਬਹਾਲ ਕੀਤੇ ਰਾਸ਼ਨ ਕਾਰਡ ਵੀ ਸ਼ਾਮਲ ਕੀਤੇ ਜਾਣਗੇ। ਅਹਿਮ ਸੂਤਰਾਂ ਨੇ ਦਸਿਆ ਕਿ ਪੰਜਾਬ ਸਰਕਾਰ ਜਨਵਰੀ ਤੋਂ ਮਾਰਚ ਤੱਕ ਬਹਾਲ ਕੀਤੇ ਰਾਸ਼ਨ ਕਾਰਡਾਂ ਤੇ ਆਟੇ ਦੀ ਸਪਲਾਈ ਦੇਵੇਗੀ। ਇਹ ਜ਼ਿੰਮਾ ਮਾਰਕਫੈਡ ਨੂੰ ਸੌਂਪਿਆ ਗਿਆ। ਅਪ੍ਰੈਲ ਵਿਚ ਨਵੀਂ ਕਣਕ ਦੀ ਖਰੀਦ ਹੋਵੇਗੀ ਜਿਸ ਤਹਿਤ ਬਹਾਲ ਕੀਤੇ ਰਾਸ਼ਨ ਕਾਰਡਾਂ ਦੇ ਲਈ ਕਣਕ ਖਰੀਦ ਕੀਤੀ ਜਾਵੇਗੀ। ਪੰਜਾਬ ਅੰਦਰ ਬਿਜਲੀ ਦੀ ਵਧੀ ਹੋਈ ਮੰਗ ਦੇ ਮੱਦੇਨਜ਼ਰ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਤੇ ਬਿਜਲੀ ਉਤਪਾਦਨ ਨੇ ਪੂਰੀ ਰਫ਼ਤਾਰ ਫੜ ਲਈ ਹੈ। ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਸਮੇਂ ਅਕਸਰ ਹੀ ਬੰਦ ਰੱਖੇ ਜਾਂਦੇ ਜਾਂ ਘੱਟ ਲੋੜ ਤੇ ਚਲਾਏ ਜਾਣ ਵਾਲੇ ਸਰਕਾਰੀ ਪਲਾਂਟਾਂ ਦੇ ਯੂਨਿਟਾਂ ਨੂੰ ਹੁਣ ਆਪ ਸਰਕਾਰ ਵੱਲੋਂ ਪੂਰੇ ਲੋੜ ਤੇ ਚਲਾਇਆ ਜਾ ਰਿਹਾ ਹੈ। ਬੀਤੇ ਦਿਨੀ ਤਕਨੀਕੀ ਖਰਾਬੀ ਦੇ ਕਾਰਨ ਬੰਦ ਹੋਏ ਰੂਪਨਗਰ ਥਰਮਲ ਪਲਾਂਟ ਦੇ 3 ਨੰਬਰ ਅਤੇ 4 ਨੰਬਰ ਯੂਨਿਟਾਂ ਨੂੰ ਵੀ ਅੱਜ ਪਲਾਂਟ ਦੇ ਇੰਜੀਨੀਅਰਾਂ ਦੀ ਟੀਮ ਨੇ ਫੁਰਤੀ ਨਾਲ ਠੀਕ ਕਰਦਿਆਂ ਹੋਇਆਂ ਮੁੱਢਲੀ ਤੇ ਪਾ ਦਿੱਤਾ ਹੈ।
The views expressed on the preceding program may not necessarily be those of the owner or management of WTOR radio station.
Ta-da! The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
ਵਿਦ ਮੋਰ ਫੈਸ਼ਨ,
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ,
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 647-290-3773।
लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्की ते सोनी रिहायश जेड़ी शुरू होंदी है 490,490 डॉलर च ते GTA दा सब तो वधिया मुल है। दो टावर आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जिहड़ा तुहानू आराम नाल तुहाडियां मंजिलां तक पहुंचावेगा। GTA दे उज्जवल भविष्य विच अज ही निवेश करो। स्टेशन साइट .ca ते रजिस्टर करो। सिटी ऑफ ब्रैम्पटन क्रेडिट कार्डां दीआं पेमेंटां नूं ते उहनां ते काम करन दे तरीकियां नूं बदल रहा है। 9 फरवरी 2024 तो ब्रैम्पटन फोन थानी क्रेडिट कार्ड तो पेमेंट्स नहीं लवेगा। दरखास्त कीती जांदी कि तुसी जाती तौर ते कस्टमर सर्विस काउंटर ते आके पेमेंट करो जां फिर ऑनलाइन क्रेडिट कार्ड इस्तेमाल करो। ए नवी तब्दीली तुहाडे अपने फायदे